ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ ਸਾ ਬਿੱਧ ਤੁਮ ਹਰ ਜਾਣ ਹੋ ਆਪੇ ਹਮਰ ਉਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜਾ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜਾ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿਹਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਪਨ ਪ੍ਰਾਪਤ ਹੋ ਰਿਹਾ ਹੈ। ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੈ ਦਿਮਾ ਵਾਕ ਅਨੁਸਾਰ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਸਤਿਗੁਰਾਂ ਨੇ ਅੱਜ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਅੱਜ ਦੇ ਪਾਵਨ ਸ਼੍ਰੀ ਮੁਖ ਵਾਕ ਪਾਵਨ 669 ਅੰਗ ਤੋਂ ਪ੍ਰਾਰੰਭ ਹੋ ਕੇ 670 ਅੰਗ 'ਤੇ ਉੱਪਰ ਸੰਪੂਰਨ ਹੁੰਦੇ ਨੇ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਸੋਢੀ ਸੁਲਤਾਨ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਧਨਾਸਰੀ ਰਾਗਨੀ ਦੇ ਅੰਦਰ ਦੋ ਦੋ ਪਦਿਆਂ ਵਾਲੇ ਜੋ ਉਹਨਾਂ ਦੇ ਛੋਟੇ ਸ਼ਬਦ ਹਨ, ਉਹਨਾਂ ਵਿੱਚੋਂ ਇਹ ਛੇਵਾਂ ਸ਼ਬਦ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਮੁੱਖ ਵਾਕ ਦੀਆਂ ਪਹਿਲੀਆਂ ਹੀ ਤੁਕਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਦੀਆਂ ਬਰਕਤਾਂ ਦਾ ਕਥਨ ਕਰ ਰਹੇ ਹਨ। ਔਰ ਜੋ ਹਿੰਦੁਸਤਾਨ ਦੇ ਇਤਿਹਾਸ ਮੁਤਾਬਕ ਪੁਰਾਣਕ ਮਤ ਅਨੁਸਾਰ ਕੁਝ ਇਹੋ ਜਿਹੀਆਂ ਛਾਇਆਂ ਮੰਨੀਆਂ ਗਈਆਂ ਨੇ ਜਿਨ੍ਹਾਂ ਦੀ ਪ੍ਰਾਪਤੀ ਹੋਣ 'ਤੇ ਸਾਰਾ ਕੁਝ ਹੀ ਮਿਲ ਜਾਂਦਾ, ਜਿਨ੍ਹਾਂ ਦਾ ਕੁਝ ਪੁਰਾਤਨ ਗ੍ਰੰਥਾਂ ਵਿੱਚ ਕਥਨ ਆ, ਕਲਪ ਬ੍ਰਿਸ਼ ਆਦਿਕ, ਕਾਮ ਧੇਨ ਗਊ ਆਦਿਕ, ਕਈ ਮਣੀਆਂ ਦਾ ਵੀ ਕਥਨ ਆਉਂਦਾ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਹ ਵੀ ਦਰਸਾ ਰਹੇ ਨੇ ਪਹਿਲੀ ਦੁੱਖ ਵਿੱਚ ਵਾਹਿਗੁਰੂ ਦੇ ਨਾਮ ਦੀਆਂ ਬਰਕਤਾਂ ਦਾ ਕਥਨ ਕਰਦੇ ਹੋਏ ਕਿ ਉਹ ਜਿਹੜੀਆਂ ਛਾਇਆਂ ਨੇ, ਕਾਮ ਧੇਨਾਂ ਵਗੈਰਾ ਗਊਆਂ ਨੇ, ਉਹ ਵੀ ਉਸ ਵਾਹਿਗੁਰੂ ਦੇ ਅਧੀਨ ਹਨ। ਜਿਸ ਵਾਹਿਗੁਰੂ ਦਾ ਨਾਮ ਜਪਣ ਨਾਲ ਇੰਨੀਆਂ ਬਰਕਤਾਂ ਸਾਰੀਆਂ ਛਾਵਾਂ ਪੂਰੀਆਂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਲੋਕ ਉਹ ਛਾਇਆਂ ਕਹਿੰਦੇ ਨੇ, ਉਹ ਵੀ ਵਾਹਿਗੁਰੂ ਦੇ ਨਾਮ ਦੇ ਅਧੀਨ ਹਨ। ਗੁਰਸਿੱਖਾ, ਤੂੰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਐਸਾ ਇੰਨੀਆਂ ਬਰਕਤਾਂ ਵਾਲਾ ਫਲੀਭੂਤ ਹੋਣ ਵਾਲਾ ਸਿਮਰਨ ਆ, ਸੋ ਫਲ ਦੇਣ ਵਾਲਾ ਉਹ ਵਾਹਿਗੁਰੂ ਦੇ ਨਾਮ ਨੂੰ ਮਨ ਵਿੱਚ ਧਿਆਉਣਾ ਕਰ। ਉੱਤਮ ਬਖਤੇ ਹੋ ਕਰਕੇ ਆਪਣੇ ਜੀਅੜੇ ਆਪਣੀ ਜਿੰਦ ਨੂੰ ਸੰਬੋਧਨ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਉੱਤਮ ਬਖਤੇ ਹੋ ਕਰਕੇ ਆਪਾਂ ਨੂੰ ਪਾਵਨ ਉਪਦੇਸ਼ ਦੇ ਰਹੇ ਹਨ ਕਲਯੁਗੀ ਜੀਵਾਂ ਨੂੰ ਕਿ ਗੁਰਸਿੱਖਾ, ਤੈਨੂੰ ਕਿਤੇ ਸਿੱਖਾ ਗੁਰੂ ਨਾਨਕ ਦਿਆ, ਤੈਨੂੰ ਕਿਤੇ ਭਟਕਣ ਦੀ ਲੋੜ ਨਹੀਂ। ਸਾਰੇ ਸੁੱਖ ਜੇ ਤੂੰ ਚਾਹੁੰਦਾ, ਜਿੰਨੇ ਸੁੱਖ ਨੇ ਦੁਨੀਆ ਦੇ, ਮਾਇਕੀ ਸੁੱਖ, ਇਹ ਲੋਕ ਦੇ ਸੁੱਖ, ਪਰਲੋਕ ਦੀ ਮੁਕਤੀ ਆਦਿਕ, ਕਲਿਆਣ ਆਦਿਕ, ਇਹ ਸਾਰੇ ਸੁੱਖ ਜਿਹੜੇ ਹਨ ਇਹ ਤੈਨੂੰ ਵਾਹਿਗੁਰੂ ਦੇ ਨਾਮ ਦੁਆਰਾ ਪ੍ਰਾਪਤ ਹੋਣਗੇ। ਵਾਹਿਗੁਰੂ ਦੇ ਨਾਮ ਵਿੱਚ ਇਹ ਬਰਕਤਾਂ ਹਨ, ਹੋਰ ਤੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਵੇਂ ਆਪਾਂ ਨੂੰ ਸੁੰਦਰ ਉਪਦੇਸ਼ ਦਰਸਾ ਰਹੇ ਹਨ, ਗੁਰੂ ਕਾ ਪਾਵਨ ਉਪਦੇਸ਼ ਮਨੋਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਆਵਾਜ਼ ਤੋਂ ਰਹਿਤ ਹੋ ਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਮਹਾਰਾਜ ਜੀ ਮਿਹਰ ਕਰ ਰਹੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਦਾ, ਅਕਾਲ ਪੁਰਖ ਦਾ ਨਾਮ ਕੈਸਾ ਹੈ, ਉਹ ਕੈਸਾ ਹੈ। ਇੱਛਾ ਪੂਰਕ, ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ। ਇੱਛਾ, ਮਨ ਦੇ ਵਿੱਚ ਪੈਦਾ ਹੋਇਆ ਖਿਆਲ, ਮੰਗ ਨੂੰ ਰੱਖ ਕੇ ਲਾਲਸਾ ਦੇ ਅਧੀਨ ਪੈਦਾ ਹੋਇਆ ਖਿਆਲ, ਆਪਣੇ ਤੋਂ ਦੂਜੇ ਨੂੰ ਵੇਖ ਕੇ ਕਿ ਇਹਦੇ ਕੋਲ ਇੰਨੇ ਸੁੱਖ ਨੇ, ਮਾਇਕੀ ਸੁੱਖਾਂ ਦੀ ਇੱਛਾ ਪੈਦਾ ਹੋ ਜਾਣ। ਸੋ ਮਨ ਵਿੱਚ ਪੈਦਾ ਹੋਇਆ ਖਿਆਲ ਮਾਇਕੀ ਪਦਾਰਥਾਂ ਦਾ, ਸੁੱਖਾਂ ਦਾ, ਇੱਛਾ ਪੂਰਕ ਉਹ ਵਾਹਿਗੁਰੂ ਪਰਮੇਸ਼ਰ ਤੇਰੇ ਸਾਰੇ ਮਨ ਦੀਆਂ ਇੱਛਾਵਾਂ ਨੂੰ, ਫੁਰਨਿਆਂ ਨੂੰ ਪੂਰਕ ਪੂਰੀਆਂ ਕਰ ਦੇਣ ਵਾਲਾ ਹੈ। ਪੂਰਕ ਕੱਕੇ ਨੂੰ ਔਂਕੜ ਹੈ, ਪੂਰਕ ਦਾ ਅਰਥ ਪੂਰ ਦਾ ਅਰਥ ਹੁੰਦਾ ਭਰ ਦੇਣਾ, ਪੂਰਨ ਕਰ ਦੇਣਾ, ਭਰ ਦੇਣਾ, ਪੂਰਕ ਦਾ ਅਰਥ ਆ ਵੈਸੇ ਭਰ ਦੇਣਾ। ਤੇਰੀਆਂ ਸਾਰੀਆਂ ਛਾਵਾਂ ਨੂੰ ਜਿਹੜਾ ਤੇਰਾ ਖਾਲੀ ਮਨ ਹੁੰਦਾ ਹੈ, ਘੜੇ ਵਾਂਗੂ ਖੜਕਦਾ ਰਹਿੰਦਾ ਹੈ, ਇਹਨੂੰ ਭਰ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ। ਸੋ ਜੋ ਮੰਗ ਹੋਵੇਗੀ ਉਹਨੂੰ ਹਰੇਕ ਨੂੰ ਪੂਰੀਆਂ ਕਰ ਦੇਣ ਵਾਲਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਲੜ ਹੈ, ਨਾਮ ਹੈ ਉਹਦਾ। ਇੱਛਾ ਪੂਰਕ ਖੁਦ ਵਾਹਿਗੁਰੂ ਸਰਬ ਸੁੱਖ ਦਾਤਾ ਹਰ। ਪਹਿਲਾਂ ਹਰੇਕ ਬੰਦਾ ਚਾਹੁੰਦਾ ਮੇਰੀ ਇੱਛਾ ਪੂਰੀ, ਦੂਜਾ ਆਉਂਦਾ ਸੁੱਖ ਮਿਲੇ ਮੈਨੂੰ, ਕੋਈ ਦੁੱਖ ਨਾ ਆਵੇ। ਸੋ ਮਹਾਰਾਜ ਸਾਹਿਬ ਜੀ ਵਸ ਮਿਹਰ ਕਰ ਰਹੇ ਹਨ, ਇੱਛਾਵਾਂ ਵੀ ਪੂਰੀਆਂ ਕਰਨ ਵਾਲਾ ਹੈ ਅਤੇ ਸਰਬ ਸੁੱਖ ਦਾਤਾ ਹਰ, ਸਾਰੇ ਸੁੱਖਾਂ ਨੂੰ ਦੇਣ ਵਾਲਾ ਹਰੀ ਦਾਤਾ ਹੈ ਅਕਾਲ ਪੁਰਖ। ਹਰ ਦੁੱਖਾਂ ਨੂੰ ਹਰ ਨਾਸ਼ ਕਰਕੇ ਸਾਰੇ ਸੁੱਖ ਦੇਣ ਵਾਲਾ ਹੈ ਸਰਬ ਸੁੱਖ ਦਾਤਾ ਹਰ, ਜਿੰਨੇ ਸਾਰੇ ਸੁੱਖ ਜੋ ਤੂੰ ਲੋੜ ਰਿਹਾ ਮਾਇਕੀ ਸੁੱਖ ਨੇ ਨਾ, ਇਹ ਵੀ ਸਾਰੇ ਮਿਲ ਜਾਣਗੇ। ਸੋ ਇਹ ਵੀ ਪਾਵਨ ਆਪਾਂ ਬਚਨ ਸੁਣਦੇ ਅਤੇ ਡਰ ਹੈ ਹੀ ਐਸ, ਪਰ ਸ਼ਰਤ ਇਹ ਵੀ ਨਾਮ ਗੁਰੂ ਦੇ ਕੋਲੋਂ ਲੈ ਕੇ ਨਾਮ ਜਪ, ਇੱਕ ਦੀ ਅਰਾਧਨਾ ਨਾਲ ਜੁੜ, ਹੋਰ ਕਿਤੇ ਭਟਕਣ ਦੀ ਬਜਾਏ ਇੱਧਰ ਉੱਧਰ, ਸੋ ਮਨ ਨੂੰ ਡਲਾਉਣ ਦੀ ਬਜਾਏ ਸਿੱਧਾ ਹੋ ਕੇ ਗੁਰੂ ਦੀ ਚਰਨ ਸ਼ਰਨ ਵਿੱਚ ਆ। ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਕੇ, ਪੰਜਾਂ ਕੋਲੋਂ ਅੰਮ੍ਰਿਤ ਦੇ ਚੂਲੇ ਨਾਲ ਜੋ ਮਿਲਦੀ ਹੈ ਬਾਟੇ ਤੋਂ ਬਾਅਦ, ਸੋ ਉਹ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਤੇ ਜਰਾ ਕਰਕੇ ਵੇਖ, ਨਿਤਨੇਮ ਬਾਣੀ ਦਾ ਕਰਕੇ ਤੇ ਵੇਖ, ਪਰਪੱਕ ਹੋ ਕੇ ਵੇਖ ਗੁਰੂ ਦੇ ਸਨਮੁਖ, ਐਸਾ ਕੋ ਨਿਯਮ ਬਣਾ ਲੈ ਵੀ ਸਵੇਰੇ ਉੱਠ ਕੇ ਇਸ਼ਨਾਨ ਪਾਣ ਕਰਕੇ। ਸੋ ਮੂਲ ਮੰਤਰ ਦਾ ਅਭਿਆਸ ਕਰਨਾ, ਗੁਰਮੰਤਰ ਦਾ ਅਭਿਆਸ ਕਰਨਾ, ਪੰਜ ਬਾਣੀਆਂ ਦਾ ਨਿਤਨੇਮ ਲੈ ਕੇ ਆਉਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ, ਜਿੱਥੇ ਤਿਲ ਫੁੱਲ ਭੇਟਾ ਲੈ ਕੇ ਆਉਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਤਖ਼ਤ ਦੇ ਮਾਲਕ ਸਮਝਦਿਆਂ, ਪੂਜਨੀਕ ਆਪਣੇ ਇਸ਼ਟ ਦੇਵ ਸਮਝਦਿਆਂ ਹੋਇਆਂ ਜਿੱਥੇ ਪ੍ਰਤੱਖ ਭੇਟਾ ਲੈ ਕੇ ਆਉਣੀ, ਉੱਥੇ ਪੰਜ ਬਾਣੀਆਂ ਦੀ ਵੀ ਲੈ ਕੇ ਆਉਣੀ। ਫਿਰ ਅਰਦਾਸ ਕਰੀ, ਕਿਉਂ ਨਾ ਨਿਹਾਲ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ, ਗੁਰੂ ਦੀ ਰਹਿਣੀ ਸਹਿਣੀ ਬਹਿਣੀ ਕਹਿਣੀ ਵਿੱਚ ਆ ਕੇ ਗੁਰਮੁਖ ਨਾਮਦਾਨ ਇਸ਼ਨਾਨ ਦੇ ਧਾਰਨੀ ਹੋ ਕੇ ਜਦੋਂ ਆਏਗਾ ਤੇਰਾ ਤਨ ਮਨ ਨਿਹਾਲ ਹੋ। ਸਤਿਗੁਰੂ ਸਭ ਕੁਝ ਦਿੰਦੇ ਨੇ, ਉਹਨਾਂ 'ਤੇ ਆਪਦਾ ਰੱਖਿਆ ਹੀ ਕੁਝ ਨਹੀਂ ਕਲੰਗੀ ਧਰ ਜੀ ਨੇ। ਸੋ ਤੇਰੇ ਤੋਂ ਸਭ ਕੁਝ ਵਾਰ ਦਿੱਤਾ ਅਤੇ ਸੱਚ ਹੈ ਵੀ ਜਿਹੜਾ ਚਾਰ ਬੱਜਰ ਕੁਰੈਤਾਂ ਦਾ ਤਿਆਗ ਕਰ ਦਿੰਦਾ, ਪੰਜ ਕਕਾਰਾਂ ਦੀ ਰਹਿਤ ਰੱਖਦਾ, ਪੰਜ ਬਾਣੀਆਂ ਦਾ ਪਾਠ ਕਰਦਾ, ਖਾਲਸੇ ਦੇ ਥੋੜ੍ਹੇ ਕੁ ਅਸੂਲ ਰੱਖ ਲੈਂਦਾ, ਤਿਆਰ ਬਰ ਤਿਆਰ ਰਹਿੰਦਾ, ਕਲੰਗੀ ਧਰੋ ਤੋਂ ਲੁਕਾਉਂਦੇ ਕੁਝ ਨਹੀਂ। ਇਹ ਵੀ ਗੱਲ ਹੈ, ਉਹ ਤੋਂ ਲੁਕਾਉਂਦੇ ਹੀ ਕੁਝ ਨਹੀਂ। ਮਹਾਰਾਜ ਸਾਹਿਬ ਸੱਚੇ ਪਾ ਸਭ ਕੁਝ ਦੇ ਦਿੰਦੇ ਨੇ ਜੋ ਮੰਗਦਾ ਹੈ। ਗੁਰੂ ਕਾ ਸਿੱਖ, ਗੁਰੂ ਕਾ ਖਾਲਸਾ। ਮਹਾਰਾਜ ਸਾਹਿਬ ਜੀ ਮਿਹਰ ਕਰ ਰਹੇ ਨੇ, ਵੇਖ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ। ਉਹ ਵਾਹਿਗੁਰੂ ਪਰਮੇਸ਼ਰ ਸਾਰੀਆਂ ਛਾਵਾਂ ਵੀ ਪੂਰੀਆਂ ਕਰ ਦੇਣ ਵਾਲਾ, ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ। ਸੋ ਇੱਛਾ ਮਨ ਕੀ ਪੂਰੀ ਹੈ, ਜਪੀਐ ਸੁੱਖ ਸਾਗਰ। ਮਹਾਰਾਜ ਜੀ ਕਹਿੰਦੇ ਮਨ ਦੀ ਇੱਛਾ ਪੂਰੀ ਹੋ ਜਾਂਦੀ ਜੇ ਸੁੱਖਾਂ ਦੇ ਸਮੁੰਦਰ ਨੂੰ ਜਪੇਗਾ। ਜੇ ਹੁਣ ਜਿਹਦੇ ਆਪਦੇ ਕੋਲ ਸੁੱਖ ਹੈ ਨਹੀਂ, ਜੇ ਉਹਦੇ ਨਾਲ ਜਾ ਕੇ ਕੋਲ ਬੈਠੇਗਾ, ਤੈਨੂੰ ਕੀ ਮਿਲੂਗਾ ਉੱਥੇ? ਜਿਹੜਾ ਸੁੱਖਾਂ ਦਾ ਸਮੁੰਦਰ ਹੈ, ਜਿਹਦੇ ਕੋਲ ਮੁੱਕਦੇ ਹੀ ਨਹੀਂ ਸੁੱਖ ਇੰਨੇ ਹਨ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਜੇ ਉਹਨੂੰ ਜਪੀਏ ਸੁੱਖਾਂ ਦੇ ਸਮੁੰਦਰ ਨੂੰ, ਗੁਰੂ ਪਰਮੇਸ਼ਰ ਦੀ ਅਰਾਧਨਾ ਕਰੀਏ, ਗੁਰੂ ਦੇ ਚਰਨਾਂ ਨਾਲ ਇਕਾਗਰ ਚਿੱਤ ਹੋ ਕੇ, ਅਤੇ ਫਿਰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ, ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਗੁਣ ਗਾਵਤ ਗੋਬਿੰਦ ਕੇ ਸਭ ਇਸ਼ ਪੁਜਾਮੀ ਰਾਮ। ਵਾਹਿਗੁਰੂ ਦੇ ਗੁਣ ਗਾਉਂਦਿਆਂ ਹੋਇਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ। ਸੋ ਉਹਦੇ ਗੁਣ ਗਾ ਤੇ ਸਹੀ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ। ਜਾ ਕੇ ਵਸ ਹੈ ਕਾਮ ਧੇਨਾ, ਜਿਸ ਵਾਹਿਗੁਰੂ ਦੇ ਵਸ ਅਧੀਨ ਹੈ। ਵਸੀਕਾਰ ਹੈ ਕਾਮ ਧੇਨ ਆਦਿਕ, ਜਿਹੜੀਆਂ ਸ਼ੈਆਂ ਨੇ ਪਰਲੋਕ ਦੇ ਵਿੱਚ ਮੰਨੀਆਂ ਗਈਆਂ ਦੇਵਤਿਆਂ ਦੇ ਕੋਲ, ਇਹਦੇ ਬਾਰੇ ਬੜੀ ਇਹਦੀ ਕਥਾ ਆਉਂਦੀ ਹੈ। ਸੋ ਦੋ ਤਰ੍ਹਾਂ ਦੇ ਨਾਲ ਕਪਲ ਗਊ ਸੀ ਇੱਕ ਬ੍ਰਹਮ ਵੈਵਰਤ ਪੁਰਾਣ ਜਿਹੜਾ 18 ਪੁਰਾਣ ਨੇ ਸਨਾਤਨ ਮਤ ਦੇ ਉਹਨਾਂ ਵਿੱਚ ਇੱਕ ਬ੍ਰਹਮ ਵੈਵਰਤ ਪੁਰਾਣ ਹੈ ਸਾਧ ਸੰਗਤ ਉਹਦੇ ਵਿੱਚ ਇਹਦੀ ਕਥਾ ਆਉਂਦੀ ਕਾਮ ਧੇਨ ਦੀ ਜੇ ਥੋੜ੍ਹੀ ਜਿਹੀ ਖੋਲ੍ਹੀਏ ਤਾਂ ਸੋ ਬ੍ਰਹਮ ਵੈਵਰਤ ਪੁਰਾਣ ਵਿੱਚ ਲਿਖਿਆ ਵੀ ਕਪਲ ਗਊ ਬਹੁਤ ਸੁੰਦਰ ਜਿਹੜੀ ਵਿਸ਼ਨੂੰ ਜੀ ਨੇ ਬ੍ਰਹਮੇ ਨੂੰ ਦਿੱਤੀ ਬ੍ਰਹਮੇ ਤੋਂ ਗਾਂ ਸੱਤ ਰਿਖੀਆਂ ਵਿੱਚੋਂ ਵੱਡਾ ਰਿਖੀ ਜਿਹੜਾ ਮੰਨਿਆ ਭ੍ਰਿਗੂ ਰਿਖੀ ਉਹ ਲੈ ਗਿਆ ਮੰਗ ਕੇ ਭ੍ਰਿਗੂ ਰਿਖੀ ਤੋਂ ਗਾਂ ਜਿਹੜਾ ਜਮਦਗਨੀ ਰਿਖੀ ਜੰਗਲਾਂ ਦੇ ਵਿੱਚ ਤਪੱਸਿਆ ਕਰਦਾ ਸੀ ਉਹਨੇ ਲੈ ਲਈ ਸੀ ਜਮਦਗਨੀ ਰਿਖੀ ਦਾ ਝਗੜਾ ਪੈ ਗਿਆ ਸੀ ਆਪਣੇ ਸਾਧੂ ਨਾਲ ਸਹੰਸਰ ਬਾਹੂ ਦੇ ਨਾਲ ਸੋ ਲੜਾਈ ਹੋ ਗਈ ਸੀ ਇਹਨਾਂ ਉਹ ਰਿਖੀ ਸੀ ਉਹ ਰਾਜਾ ਸਹੰਸਰ ਬਾਹੂ ਅਤੇ ਸੋ ਇਹਦੇ ਘਰ ਵਾਲੀ ਜਮਦਗਨੀ ਰਿਖੀ ਦੇ ਜਿਹੜੀ ਰੇਣਕਾ ਸੀ ਉਹ ਰਿਖੀ ਹੋਣ ਕਰਕੇ ਜੰਗਲਾਂ ਵਿੱਚ ਰਹਿੰਦੇ ਸੀ ਤਪੱਸਿਆ ਕਰਦੇ ਸੀ ਇੱਕ ਦਿਨ ਉਹ ਵੀ ਸ਼ਿਕਾਰ ਖੇਡਣ ਆ ਗਿਆ ਫੌਜਾਂ ਲੈ ਕੇ ਹਜ਼ਾਰਾਂ ਫੌਜਾਂ ਦਾ ਮਾਲਕ ਸਹੰਸਰ ਬਾਹੂ ਜਿਹੜਾ ਸਾਧੂ ਸੀ ਇਹਦਾ ਜਮਦਗਨੀ ਰਿਖੀ ਦਾ ਭੈਣਾਂ ਸੀ ਦੋਨੇ ਆਪਸ ਵਿੱਚ ਉਹ ਜੰਗਲ ਵਿੱਚ ਆ ਗਿਆ ਉਹਨੇ ਉਤਾਰਾ ਕੀਤਾ ਅਤੇ ਉਹਨੇ ਕਿਹਾ ਮੈਂ ਆਪਣੀ ਭੈਣ ਨੂੰ ਮਿਲਿਆ ਵਾਂ ਰਿਖੀ ਜੀ ਮੇਰੀ ਭੈਣ ਆਈ ਹੈ ਇੱਥੇ ਜੰਗਲ ਵਿੱਚ ਨਾਲੇ ਭਣੋਈਆ ਆਇਆ ਹੈ ਉਹਨੇ ਕਿਹਾ ਆਪਣਾ ਇਹਨਾਂ ਨਾਲ ਕੀ ਹੈ ਸਾਧਾਂ ਦਾ ਸੰਸਾਰੀਆਂ ਦਾ ਤੂੰ ਰਹਿਣ ਦੇ ਇੱਥੇ ਹੀ ਚੰਗੇ ਹਾਂ ਆਪਾਂ ਉਹ ਇਸਤਰੀ ਜਿਹੜੀ ਸੀ ਉਹਦੇ ਘਰੋਂ ਨਹੀਂ ਮੰਨੀ ਕਹਿਣ ਲੱਗੀ ਮੈਂ ਮਿਲ ਕੇ ਆਉਣਾ ਆਪਦੀ ਭੈਣ ਨੂੰ ਅਤੇ ਤੰਬੂ ਲੱਗਾ ਉਹਨਾਂ ਦਾ ਬਿੰਦ ਝੱਟ ਗੱਲਾਂ ਬਾਤਾਂ ਕਰਿਆ ਔਰ ਉਸ ਵੇਲੇ ਸਾਧ ਸੰਗਤ ਜੀ ਰਿਸ਼ੀ ਨੇ ਭਾਵੇਂ ਰੋਕਿਆ ਸੀ ਨਹੀਂ ਹਟੀ ਉਸ ਵੇਲੇ ਗਈ ਉੱਥੇ ਮਿਲਣ ਅਤੇ ਉਹਨੇ ਦੱਸਿਆ ਉਹ ਬਾਹਰ ਸ਼ਿਕਾਰ ਖੇਡਦਾ ਫਿਰਦਾ ਸੀ ਉਹਨੇ ਸੁਨੇਹਾ ਭੇਜਿਆ ਵੀ ਮੇਰੀ ਭੈਣ ਆਈ ਹੈ ਮਿਲਣ ਉਹਨਾਂ ਨੂੰ ਕਹੋ ਆ ਜਾਣ ਉਹ ਕਹਿਣ ਲੱਗਾ ਫਿਰ ਕੀ ਹੈ ਜੇ ਤੇਰੀ ਭੈਣ ਆਈ ਹੈ ਇਹਨਾਂ ਸਾਧਾਂ ਨੇ ਰਿਸ਼ੀਆਂ ਨੇ ਕੀ ਸਾਨੂੰ ਲੰਗਰ ਕਰ ਦੇਣਾ ਉਹ ਇਉਂ ਬੋਲਿਆ ਹੰਕਾਰ ਸੀ ਆਪਣੀ ਮਾਇਆ ਦਾ ਸੋ ਇਹ ਨੰਗ ਸਾਧ ਜੰਗਲਾਂ 'ਚ ਬੈਠੇ ਨਾ ਕਿਹੜਾ ਆਪਾਂ ਨੂੰ ਭੋਜਨ ਛਕਾ ਦੇਣਾ ਸੋ ਜਦੋਂ ਇਹ ਬੋਲੀ ਉਹਨੇ ਆ ਕੇ ਦੱਸੀ ਵੀ ਹੁਣ ਤਾਂ ਇਉਂ ਕਿਹਾ ਬੜੀ ਔਖੀ ਹੋਈ ਰੇਣਕਾ ਬੋਲੀ ਮਾਰੀ ਨਾ ਫਿਰ ਆ ਕੇ ਆਪਣੇ ਰਿਸ਼ੀ ਨੂੰ ਕਹਿਣ ਲੱਗੀ ਮੈਂ ਤਾਂ ਬਚੂੰਗੀ ਜੇ ਉਹਨੂੰ ਲੰਗਰ ਛਕਾਵੇਂ ਤਾਂ ਉਹਨਾਂ ਨੂੰ ਮੈਨੂੰ ਤਾਂ ਐਂ ਕਿਹਾ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ ਜਾ ਸੰਸਾਰੀਆਂ ਦਾ ਅਤੇ ਸਾਧੂਆਂ ਦਾ ਨਹੀਂ ਆਉਂਦਾ ਹੁੰਦਾ ਜੋੜ ਮੇਲ ਨਹੀਂ ਕਦੇ ਹੁੰਦਾ ਹੁੰਦਾ ਇਹਨਾਂ ਦੀ ਬਿਰਤੀ ਹੋਰ ਹੁੰਦੀ ਹੈ ਹੰਕਾਰ ਵਾਲੀ ਹੁੰਦੀ ਹੈ ਪਾਈ ਤੂੰ ਪੁਆੜਾ ਹੁਣ ਨਹੀਂ ਹਟੀ ਉਸ ਵੇਲੇ ਉਹ ਕਹਿੰਦੀ ਮੈਂ ਤਾਂ ਬਚੂੰ ਹੱਠ ਕੀਤਾ ਫਿਰ ਉਹਨੇ ਸਾਧ ਸੰਗ ਜੀ ਆਪਣੇ ਤਪ ਦੇ ਬਲ ਨਾਲ ਇਹ ਵੀ ਲਿਖਿਆ ਇੱਕ ਤਾਂ ਇਹਦੀ ਇਹ ਕਥਾ ਆਉਂਦੀ ਹੈ ਦੂਜੀ ਜਦੋਂ ਦੇਵਤਿਆਂ ਨੇ ਸਮੁੰਦਰ ਰਿੜਕਿਆ ਉੱਥੋਂ 14 ਰਤਨਾਂ ਵਿੱਚੋਂ ਇਹ ਕਾਮ ਧੇਨ ਗਊ ਨਿਕਲੀ ਹੈ ਅਤੇ ਉਹ ਸਵਰਗ ਦੇ ਰਾਜੇ ਇੰਦਰ ਨੂੰ ਦਿੱਤੀ ਗਈ ਅਤੇ ਰਿਸ਼ੀ ਬਲੀ ਰਿਸ਼ੀ ਮੁਨੀ ਆਪਣੇ ਤਪ ਸੋ ਤਪੱਸਿਆ ਦੇ ਬਲ ਨਾਲ ਇਹਦੇ ਵਿੱਚ ਇਹ ਗੁਣ ਆ ਕਿ ਜਿਹੜਾ ਇਹਦੇ ਜਿਹਦੇ ਕੋਲ ਹੋਵੇ ਜਿਹੜਾ ਫੁਰਨਾ ਕਰ ਲਵੇ ਉਸੇ ਵੇਲੇ ਝੱਟ ਪੂਰਾ ਹੁੰਦਾ ਹੈ ਪਦਾਰਥ ਆ ਜਾਂਦੇ ਪ੍ਰਗਟ ਹੋ ਜਾਂਦੇ ਇਹਦੇ ਵਿੱਚ ਇਹ ਗੁਣ ਆ ਇੱਕ ਕਲਪ ਬ੍ਰਸ਼ ਹੈ ਕਿ ਕਾਮ ਧੇਨ ਆ ਦੋਵਾਂ ਦਾ ਕਥਨ ਆਉਂਦਾ ਜਿੰਨੇ ਧਾਰਮਿਕ ਗ੍ਰੰਥ ਨੇ ਹਿੰਦੁਸਤਾਨ ਦੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਕਥਨ ਆਉਂਦਾ ਸਾਰਿਆਂ ਦਾ ਸੋ ਇਹ ਵੱਖਰੀ ਗੱਲ ਹੈ ਵੀ ਇਹਦੀ ਪੂਜਾ ਵਿੱਚ ਇਹਦੀ ਇੱਛਾ ਸਾਨੂੰ ਨਹੀਂ ਮਹਾਰਾਜ ਨੇ ਕਿਹਾ ਵੀ ਲੈ ਲਓ ਕਥਨ ਜ਼ਰੂਰ ਕੀਤਾ ਹੈ ਸੋ ਆਪਾਂ ਨੂੰ ਕਿਹੜੀ ਕਾਮ ਧੇਨ ਗਊ ਦਿੱਤੀ ਹੈ ਵੀ ਆਪਾਂ ਬੇਨਤੀ ਕਰਾਂਗੇ ਇਹਦੀ ਨੌਲੇਜ ਵਾਸਤੇ ਮੈਂ ਬੇਨਤੀ ਕਰ ਰਿਹਾ ਹਾਂ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਦੂਜਾ ਇਹਦਾ ਇਹ ਆ ਵੀ ਇੰਦਰ ਕੋਲ ਆ ਜਦੋਂ 14 ਰਤਨਾਂ 'ਚੋਂ ਨਿਕਲੀ ਇੰਦਰ ਦੇਵਤੇ ਨੂੰ ਮਿਲੀ ਸਵਰਗਾਂ ਦੇ ਵਿੱਚ ਇਹ ਰਹਿੰਦੀ ਮੰਨੀ ਗਈ ਹੈ ਜਿਹੜਾ ਕੋਈ ਰਿਸ਼ੀ ਮੁਨੀ ਬਹੁਤ ਤਪੱਸਿਆ ਕਰਦਾ ਸੀ ਆਪਣੇ ਤਪ ਦੇ ਬਲ ਨਾਲ ਉਹ ਮੰਗਾ ਲੈਂਦਾ ਸੀ ਜਦੋਂ ਇਹਨੂੰ ਮਾਰੀ ਬੋਲੀ ਤਾਂ ਇਹਨੇ ਫਿਰ ਆਪਣੇ ਤਪ ਦੇ ਬਲ ਨਾਲ ਇਹ ਜਿਹੜੀ ਸੀ ਕਾਮ ਧੇਨ ਗਊ ਮੰਗਵਾ ਲਈ ਜੰਗਲ ਵਿੱਚ ਸੋ ਜਮਦਗਨੀ ਰਿਸ਼ੀ ਨੇ ਉਸ ਵੇਲੇ ਕਿਹਾ ਜਾ ਤੂੰ ਕਹਿੰਦਾ ਵੀ ਇਹਨਾਂ ਨੇ ਲੰਗਰ ਛਕਾ ਦੇਣਾ ਉਹਨੂੰ ਕਹਿ ਦੇ ਵੀ ਫਲਾਨੇ ਦਿਨ ਨਿਆਉਂਦਾ ਜੇ ਲਿਆਈ ਜਿੰਨੀ ਫੌਜ ਆ ਲੱਖਾਂ ਦੀ ਸਾਰੀ ਨਾਲੇ ਹੁਣ ਇਕੱਲਾ ਨਾ ਆਈ ਉਸ ਵੇਲੇ ਜੰਗਲ ਦੇ ਵਿੱਚ ਆ ਗਿਆ ਉਹ ਵੀ ਸੋ ਸਹੰਸਰ ਬਾਹੂ ਹੰਕਾਰੀ ਰਾਜਾ ਜਿਹੜਾ ਸਾਡੂ ਇਹਦਾ ਔਰ ਉਸ ਵੇਲੇ ਇਹਨੇ ਉਹ ਗਊ ਮੰਗਾ ਕੇ ਤੰਬੂ ਦੇ ਵਿੱਚ ਗੁਪਤ ਰੱਖੀ ਹੋਈ ਸੀ ਅਤੇ ਉੱਥੋਂ ਹੀ ਸਭ ਕੁਝ ਨਿਕਲੀ ਆਉਂਦਾ ਸੋਨੇ ਦੇ ਭਾਂਡੇ ਥਾਲੀਆਂ ਲਵਾ ਕੇ ਪੰਗਦੀਆਂ ਉਹਨੂੰ ਇਹੋ ਜਿਹੇ ਪਦਾਰਥ ਛਕਾਏ ਕਿ ਹੈਰਾਨ ਹੋ ਗਈਆਂ ਉਹਦੀਆਂ ਫੌਜਾਂ ਕਹਿਣ ਲੱਗਾ ਕਮਾਲ ਹੋ ਗਈ ਇਹਦੇ ਕੋਲ ਕੀ ਹੈ ਕੀ ਕੱਢੀ ਆਉਂਦੇ ਤੰਬੂ ਦੇ ਵਿੱਚੋਂ ਕਹਿਣ ਲੱਗਾ ਮੈਨੂੰ ਵਿਖਾਓ। ਕਹਿਣ ਲੱਗਾ ਨਹੀਂ ਇਹ ਗੁਪਤ ਛੈ ਹੈ, ਤੈਨੂੰ ਨਹੀਂ ਵਿਖਾਉਣੀ, ਬਸ ਤੇਰਾ ਕੰਮ ਆ ਵੀ ਤੈਨੂੰ ਚਾਹੀਦਾ ਜੋ ਦੱਸ। ਬਣਿਆ ਫਿਰਦਾ ਰਾਜਾ ਸਾਡਾ ਵੀ ਕੋਈ ਹੈਗਾ। ਔਰ ਉਸ ਵੇਲੇ ਸਾਧ ਸੰਗਤ ਜੀ ਇਹ ਕਹਿਣ ਲੱਗਾ ਅਖੀਰ 'ਤੇ ਜੋ ਸਭ ਛੱਕ ਛਕਾ ਲਿਆ, ਮਾਲੋ ਮਾਲ ਕਰ ਦਿੱਤਾ, ਕਹਿਣ ਲੱਗਾ ਵੀ ਆਪਣੇ ਘਰ ਵਾਲੀ ਨੂੰ ਵੀ ਇਹ ਜਿਹੜੀ ਚੀਜ਼ ਹੈ ਇਹਦੇ ਕੋਲ ਕੀ ਹੈ, ਇਹ ਤਾਂ ਤਪੱਸਿਆ ਕਰਨ ਵਾਲੇ ਲੋਕ ਆ, ਆਪਾਂ ਨੂੰ ਨਿੱਤ ਕੋਈ ਨਾ ਕੋਈ ਲੋੜ ਪਈ ਰਹਿੰਦੀ ਰਾਜਿਆਂ ਨੂੰ, ਪਰਜਾ ਦੀ ਆਪਾਂ ਕਿੰਨੀ ਸਾਂਭ ਸੰਭਾਲ ਕਰਦੇ ਹਾਂ, ਇਹ ਆਪਣੇ ਕੋਲ ਚਾਹੀਦੀ ਹੈ। ਕਾਮ ਧੇਨ ਗਊ ਜਿਹੜੀ ਮੇਰੇ ਮਹਿਲਾਂ 'ਚ ਚਾਹੀਦੀ ਹੈ, ਇਹ ਆਪਾਂ ਹੁਣ ਮੈਂ ਲੈ ਕੇ ਛੱਡੂੰਗਾ। ਔਰ ਉਸ ਵੇਲੇ ਸਾਧ ਸੰਗਤ ਜੀ ਇਹਨੇ ਆ ਕੇ ਅੰਦਰ ਧੱਕੇ ਨਾਲ ਕਹਿਣ ਲੱਗਾ ਮੈਂ ਵੇਖਣੀ ਆ, ਮੈਂ ਲੈ ਕੇ ਜਾਣੀ। ਉਹਨੇ ਕਿਹਾ ਵੀ ਇਹ ਤਾਂ ਕੰਮ ਖਰਾਬ ਹੋ ਗਿਆ, ਇਹ ਤਾਂ ਪਰਾਈ ਇਮਾਨ 'ਤੇ ਆਪਣੀ ਤਾਂ ਹੈ ਨਹੀਂ। ਸੋ ਉਸ ਵੇਲੇ ਆਪਣੇ ਤਪ ਦੇ ਬਲ ਨਾਲ ਉਹਨੇ ਉਡਾਤੀ ਸਵਰਗਾਂ ਨੂੰ, ਇਹ ਇਹਦੀ ਕਹਾਣੀ ਆਉਂਦੀ ਹੈ। ਅੱਗੋਂ ਉਹਨੇ ਗੁੱਸੇ ਵਿੱਚ ਆ ਕੇ ਤੀਰ ਮਾਰਿਆ ਉੱਡੀ ਜਾਂਦੀ ਦੇ ਖੁਰ ਦੇ ਵਿੱਚ। ਇਹ ਵੀ ਲਿਖਿਆ ਆਉਂਦਾ ਪੁਰਾਣਕ ਮਤ ਅਨੁਸਾਰ ਕਿ ਉਹਦੇ ਉਹ ਤਾਂ ਨਹੀਂ ਮੁੜੀ, ਚਲੀ ਗਈ ਵਾਪਸ ਜਿੱਥੋਂ ਆਈ ਸੀ, ਪਰ ਉਹ ਖੁਰ ਦੇ ਵਿੱਚ ਜਦੋਂ ਵੱਜਿਆ ਬਾਣ ਅਤੇ ਖੂਨ ਜਿਹੜਾ ਡਿੱਗਿਆ ਅਤੇ ਉਹਦੇ ਤੋਂ ਤੰਬਾਕੂ ਭੈੜੀ ਬੂਟੀ ਪੈਦਾ ਹੋਈ, ਜਿਹੜੀ ਸਾਰੀ ਹਿੰਦੁਸਤਾਨ ਇੱਕ ਬੰਨੇ ਗਊ ਨੂੰ ਮਹਾਂਪੁਰਸ਼ ਕਹਿੰਦੇ ਹੁੰਦੇ ਸੀ। ਕਿੱਥੇ ਖੜੋਤੀ ਆ ਅਕਲ, ਤੁਹਾਡੇ ਪੁਰਾਣਕ ਗ੍ਰੰਥੇ ਕਹਿੰਦੇ ਨੇ ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਇੱਕ ਬੰਨੇ ਗਊ ਨੂੰ ਮਾਂ ਕਹਿ ਕੇ ਪੂਜਦੇ ਹੋ, ਦੂਜੇ ਬੰਨੇ ਤੰਬਾਕੂ ਪੀਨੇ, ਸਾਰਾ ਹਿੰਦੁਸਤਾਨ ਉਹਦੀ ਰੱਤ ਤੋਂ ਨਿਕਲੀ ਹੋਈ ਬੂਟੀ ਤੁਹਾਡਾ ਇਤਿਹਾਸ ਕਹਿੰਦਾ ਹੈ, ਗਊ ਦਾ ਖੂਨ ਪੀਨੇ ਆ, ਇਹ ਤਾਂ ਛੱਡ ਦਿਓ ਤੰਬਾਕੂ ਪੀਣਾ। ਸੋ ਉਹਦੇ ਤੋਂ ਤੰਬਾਕੂ ਜਿਹੜੀ ਬੂਟੀ ਪੈਦਾ ਹੋਈ ਸੀ ਸਾਧ ਸੰਗਤ, ਜਿਹੜੀ ਇੰਨੀ ਭੈੜੀ ਹੈ। ਔਰ ਇਉਂ ਰੌਲਾ ਪੈ ਗਿਆ, ਜਦੋਂ ਉਹਨੂੰ ਨਾ ਪ੍ਰਾਪਤ ਹੋਈ ਤਾਂ ਉਹਨੇ ਸਾਂਸਰ ਬਾਬੂ ਨੇ ਜਿਹੜਾ ਸੀ ਸਾਧ ਸੰਗਤ ਜਮਦਗਨੀ ਰਿਖੀ ਜਿਹੜਾ ਸੀ ਉਹਦਾ ਸਿਰ ਵੱਢ ਦਿੱਤਾ, ਇਹ ਗਊ ਨੇ ਪਾਏ ਆ ਪਵਾੜੇ ਇਸ ਨੇ। ਸੋ ਜਦੋਂ ਸਿਰ ਵੱਢ ਦਿੱਤਾ ਉਹਨੇ ਫਿਰ ਤਿਹੱਥੜ ਮਾਰ ਕੇ ਤਿੰਨ ਹੱਥ, ਸੋ ਦੋ ਮੂੰਹ 'ਤੇ ਆਪਣੇ, ਦੋ ਛਾਤੀ 'ਤੇ, ਦੋ ਪੱਟਾਂ 'ਤੇ ਉਹਨੇ ਸਿਆਪਾ ਕੀਤਾ। ਰੇਣਕਾ ਨੇ ਉੱਥੋਂ ਕਹਿੰਦੇ ਸਿਆਣਪਾ ਸਿਆਪਾ ਜਿਹੜਾ ਬੀਬੀਆਂ ਕਰਦੀਆਂ ਸੀ ਮਰਨੇ ਤੋਂ ਬਾਅਦ ਉੱਥੋਂ ਚੱਲਿਆ ਸੀ ਹਿੰਦੁਸਤਾਨ ਵਿੱਚ ਗਾਂ ਦੀ ਗਾਂ। ਸੋ ਇਹ ਜਿਹੜੀਆਂ ਕਾਮ ਧੇਨਾਂ ਗਊਆਂ ਨੇ ਇਹਨਾਂ ਦੀ ਕਈ ਤਰ੍ਹਾਂ ਦਾ ਇਤਿਹਾਸ ਹੈ, ਭਾਵੇਂ ਇਹ ਛਾਇਆ ਹੈਨ ਹੋਣਗੀਆਂ ਜਿਹਨਾਂ ਦਾ ਕਥਨ ਕੀਤਾ ਹੈ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀਆਂ ਇੱਛਾ ਪੂਰੀਆਂ ਕਰਨ, ਭਾਵ ਕੋਈ ਵੀ ਸ਼ੈ ਵਾਹਿਗੁਰੂ ਦੇ ਅਧੀਨ ਆ, ਵਿੱਚ ਵਿਚਾਲੇ ਨਹੀਂ, ਜੇ ਆਪਾਂ ਨੂੰ ਰੱਖਿਆ ਆਪਣਾ ਸਿੱਧਾ ਨਾਤਾ ਉਸ ਅਕਾਲ ਪੁਰਖ ਦੇ ਨਾਲ ਜੋੜਿਆ ਹੈ, ਸੱਚੇ ਪਾਤਸ਼ਾਹ ਜੋ ਪਾਤਸ਼ਾਹ ਦਾ ਪਾਤਸ਼ਾਹ, ਜਿਹਦੇ ਨਾਲ ਜੁੜਨ ਨਾਲ ਇਹੋ ਜਿਹਾ ਕੋਈ ਘਾਟਾ ਨਹੀਂ ਪਵੇਗਾ ਵੀ ਕਾਮ ਧੇਨ ਆਈ ਅਤੇ ਬੁਰਾ ਹਾਲ ਹੋ ਗਿਆ, ਚੀਕ ਚਿਹਾੜਾ ਪੈ ਗਿਆ, ਨਾਲੇ ਮਰ ਗਿਆ ਵਿਚਾਰਾ ਮੰਗਾਉਣ ਵਾਲਾ ਰਿਸ਼ੀ ਤਪੱਛਿਆ ਕਰਨ ਵਾਲਾ, ਨਾਲੇ ਸਹੰਸਰ ਬਾਹੂ ਜਿਹੜਾ ਉਹਦਾ ਕੂੰਡਾ ਹੋ ਗਿਆ ਰਿਸ਼ੀ ਨੂੰ ਮਾਰਨ ਕਰਕੇ। ਸੋ ਫਿਰ ਬਹੁਤਾ ਕੋਈ ਫਾਇਦਾ ਤਾਂ ਨਾ ਹੋਇਆ ਨਾ ਇਹਦੇ ਵਿੱਚ, ਪਵਾੜੇ ਹੀ ਪਾਏ ਨਾ ਸੁੱਖ ਦੇਣ ਦੀ ਖਾਤਰ। ਇਸ ਕਰਕੇ ਇੱਧਰ ਕਾਮ ਧੇਨ ਕਿਹੜੀ ਹੈ? ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਬਚਨ ਪਾਵਨ ਸੁਖਮਨੀ ਸਾਹਿਬ ਆਪਾਂ ਜਿਹੜੇ ਪੜ੍ਹਦੇ ਹਾਂ ਉਹਦੇ ਵਿੱਚ ਆਉਂਦੇ ਨੇ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਕਾਮ ਧੇਨ ਇਹੋ ਹੀ ਹੈ ਸਾਡੀ ਕਾਮ ਧੇਨ, ਪਾਰ ਜਾਤ ਕਲਪ ਬ੍ਰਿਸ਼ ਜੋ ਵਾਹਿਗੁਰੂ ਦੇ ਹਰ ਵੇਲੇ ਹਰ ਹਰ ਗੁਣ ਗਾਮ, ਵਾਹਿਗੁਰੂ ਦੇ ਹਰੀ ਦੇ ਹਰ ਵੇਲੇ ਗੁਣ ਗਾਉਂਦੀ ਹੈ, ਉਹ ਕਿਹੜੀ ਹੈ? ਉਹ ਹੈ ਗੁਰੂ ਕੀ ਸਤ ਸੰਗਤ। ਗੁਰੂ ਕੀ ਸਤ ਸੰਗਤ ਵਿੱਚ ਜਿੱਥੇ ਹੁੰਦੀ ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥ। ਇਹ ਸੰਗਤ ਜਿਹੜੀ ਨਾਮ ਸੁਣ ਕੇ ਨਾਮ ਦੇ ਉੱਪਰ ਭਰੋਸਾ ਵੱਧ ਜਾਂਦਾ, ਨਾਮ ਜਪਣ ਵਾਲੀ ਹੋ ਜਾਂਦੀ, ਉਹ ਗੁਰੂ ਕੀ ਸਤ ਸੰਗਤ ਰੂਪੀ। ਸੋ ਇੱਥੇ ਆ ਕੇ ਜਿਹੜਾ ਵੀ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਅਰਦਾਸ ਕਰ ਦਿੰਦਾ ਆਪਣੇ ਦੁੱਖਾਂ ਦੀ, ਆਪਣੀ ਇੱਛਾਵਾਂ ਦੀ, ਉਹਦੀ ਪੂਰੀ ਹੋ ਜਾਂਦੀ। ਇਹ ਸੱਚੇ ਪਾਤਸ਼ਾਹ ਨੇ ਕਿਤੇ ਜਾਣਾ ਨਹੀਂ ਪੈਂਦਾ, ਕੋਈ ਰੌਲਾ ਨਹੀਂ ਪੈਂਦਾ, ਇੱਥੇ ਸਦਾ ਹੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੰਨ ਦਿੱਤੀ ਹੈ ਗਊ ਸਤਸੰਗਤ ਰੂਪੀ। ਇੱਥੇ ਆ ਕੇ ਜਿਹੜਾ ਵੀ ਗੁਰੂ ਕੇ ਸਿੱਖ ਨੇ ਜਿਹੜੀ ਵੀ ਅਰਦਾਸ ਕਰਨੀ ਹੈ, ਸਾਧ ਸੰਗਤ ਦੇ ਮੂੰਹ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਪਾਉਣੀ, ਲੰਗਰ ਛਕਾਉਣਾ ਹੈ ਆਪਣੀ ਕਿਰਤ ਕਮਾਈ ਵਿੱਚ, ਫਿਰ ਸਾਰੀਆਂ ਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਅੜੇ ਕੰਮ ਵੀ ਜਿਹੜੇ ਗੁਰੂ ਦੇ ਸਿੱਖ ਦੇ ਪਾਸ ਹੋ ਜਾਂਦੇ ਨੇ, ਨਿਕਲ ਜਾਂਦੇ ਹਨ ਸਭ। ਸੋ ਇਹਦੇ ਨਾਲ ਸਾਨੂੰ ਜੋੜਿਆ ਸੱਚੇ ਪਾਤਸ਼ਾਹ ਜੀ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਮਹਾਰਾਜ ਜੀ ਕਹਿੰਦੇ ਸਾਰੀਆਂ ਛਾਵਾਂ ਨੂੰ ਪੂਰੀਆਂ ਕਰਨ ਵਾਲਾ, ਸਾਰੇ ਸੁੱਖਾਂ ਨੂੰ ਦੇਣ ਵਾਲਾ, ਔਰ ਜਿਸ ਦੇ ਵਸ ਨੇ ਗੁਪਤ ਛਾਇਆ ਆਦਿਕ, ਜੋ ਛਾਵਾਂ ਪੂਰੀਆਂ ਕਰਦੀਆਂ ਨੇ। ਐਸਾ ਤਾਕਤਵਰ ਅਕਾਲ ਪੁਰਖ ਆ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਸੋ ਐਸੇ ਹਰੀ ਅਕਾਲ ਪੁਰਖ ਨੂੰ ਇਹ ਮੇਰੇ ਜੀ, ਇਹ ਮੇਰੀ ਜਿੰਦ, ਇਹ ਮੇਰੇ ਮਨਾ ਧਿਆਉਣਾ ਕਰ। ਧਿਆਈਆ ਮੇਰੇ ਜੀਅੜੇ, ਉਹਦਾ ਧਿਆਨ ਮਨ ਵਿੱਚ ਲੈ ਕੇ ਆਈਏ, ਉਹਦੇ ਨਾਲ ਇਕਾਗਰ ਚਿੱਤ ਹੋਈਏ। ਭਾਈ ਤਾਂ ਸਰਬ ਸੁੱਖ ਪਾਵੈ ਮੇਰੇ ਮਨਾ, ਜਿਹਦੇ ਕੋਲ ਸਾਰੇ ਸੁੱਖ ਨੇ ਉਹਦੇ ਕੋਲੋਂ ਹੀ ਤਾਂ ਹੀ ਫਿਰ ਸਾਰੇ ਸੁੱਖ, ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ। ਸੋ ਤਾਂ ਸਾਰੇ ਸੁੱਖਾਂ ਨੂੰ ਇਹ ਮੇਰੇ ਮਨਾ ਪਾ ਲਈਦਾ, ਤੇਰੀ ਇਕਾਗਰਤਾ ਵੀ ਬਣ ਜਾਵੇਗੀ, ਤੈਨੂੰ ਨਾਮ ਦਾ ਰਸ ਵੀ ਆ ਜਾਵੇਗਾ। ਦੁਨਿਆਵੀ ਛਾਵਾਂ ਜਿਹੜੀਆਂ ਮੋਟਰ ਗੱਡੀਆਂ ਸਭ ਸੁੱਖ ਜਿੰਨੇ ਨੇ, ਪਦਾਰਥਾਂ ਦੇ ਸੁੱਖ, ਘਰ ਬਾਰ ਦੇ ਸੁੱਖ, ਪਰਿਵਾਰ ਦੇ ਸੁੱਖ ਸਭ ਤੈਨੂੰ ਪ੍ਰਾਪਤ ਹੋ ਜਾਣਗੇ। ਤਾਂ ਸਰਬ ਸੁੱਖ ਪਾਵੈ ਮੇਰੇ ਮਨਾ, ਇਹ ਮੇਰੇ ਮਨਾ ਤਾਂ ਸਾਰੇ ਸ਼੍ਰੋਮਣੀ ਸੁੱਖਾਂ ਨੂੰ ਪਾ ਲਵੇਂ। ਜਪ ਮਨ ਸਤਨਾਮ ਸਦਾ ਸਤਨਾਮ, ਇਹ ਭਾਈ ਜਪਨਾ ਕਰ। ਸੱਚੇ ਪਾਤਸ਼ਾਹ ਜਪਿਆ ਜਾਂਦਾ ਰਸਨਾ ਦੇ ਦੁਆਰਾ, ਬੋਲ ਕੇ ਉੱਚੀ। ਜਪ ਮਨ ਸਤਨਾਮ ਸਦਾ ਸਤਨਾਮ, ਮਨ ਦਾ ਅਰਥ ਹੈ ਇੱਥੇ ਜੀਵ। ਇਹ ਭਾਈ ਹੈ ਜੀਵ, ਹੈ ਗੁਰਸਿੱਖਾ। ਜਪਨਾ ਕਰ ਸੱਚੇ ਵਾਹਿਗੁਰੂ ਦੇ ਨਾਮ ਨੂੰ, ਕਿੰਨਾ ਕੁ ਚਿਰ ਜਪਾਂ। ਆਪ ਜੀ ਨੇ ਤੇ ਗੁਰਸਿੱਖ ਦੀ ਪਰਿਭਾਸ਼ਾ, ਡੋਲਣਾ ਤਾਂ ਹੀ ਹੈ, ਤਾਂ ਹੀ ਥਿੜਕਦੇ ਫਿਰਦੇ ਹੈ ਕਿ ਗੁਰੂ ਦੇ ਅਸੂਲ ਨਹੀਂ ਅਸੀਂ ਫੋਲੋਅ ਕਰਦੇ। ਬਹੁਤ ਘੱਟ ਗੁਰਮੁਖ ਨੇ ਜਿਹੜੇ ਫੋਲੋਅ ਕਰਦੇ ਅਸੂਲਾਂ ਨੂੰ। ਸੋ ਆਪ ਜੀ ਜਿਹੜੀ ਇੱਥੇ ਤਾਕੀਦ ਕਰ ਰਹੇ ਨੇ, ਉਹੀ ਜਿਹੜੀ ਗੁਰਸਿੱਖ ਦੀ ਪਰਿਭਾਸ਼ਾ ਦਿੱਤੀ, ਜਿੱਥੇ ਆਪ ਜੀ ਨੇ ਗੌੜੀ ਰਾਗ ਦੇ ਅੰਦਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਵੀ ਇਹੋ ਹੀ ਕਿਹਾ ਹੈ ਕਿ ਸਦੀਵ ਹੀ ਸੁੱਖ ਚਾਹੁੰਦਾ ਹੈ, ਕੋਈ ਦੁੱਖ ਆ ਕੇ ਲੱਗੇ ਨਾ, ਚੜ੍ਹਦੀ ਕਲਾ ਰਵੇ, ਹਮੇਸ਼ਾ ਗੱਜਦਾ ਰਵੇ, ਆਨੰਦ ਵਿੱਚ ਰਵੇ। ਅਤੇ ਉੱਥੇ ਮਹਾਰਾਜ ਨੇ ਪਾਵਨ ਬਚਨ ਕਹੇ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਗੁਰ ਪੂਜ ਨੀਕ ਸਤਿਗੁਰੂ, ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ। ਜਿਹੜਾ ਕੋ ਸਿੱਖ ਖਵਾਉਂਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਹ ਭਲਕੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਵਾਹਿਗੁਰੂ ਦਾ ਨਾਮ ਧਿਆਵੇ, ਵਾਹਿਗੁਰੂ ਦੇ ਧਿਆਨ ਨੂੰ ਆਪਣੇ ਅੰਦਰ ਲੈ ਕੇ ਆਵੇ, ਧਿਆਵੈ। ਹੋਰ ਪਾਸੇ ਵਿਖੇੜਿਆਂ 'ਚ ਬਿਰਤੀ ਨੂੰ ਖਿਲਾਰਨ ਦੀ ਬਜਾਏ, ਇਹ ਨਾ ਹੋਵੇ ਦੁਨੀਆ ਦੇ ਲੋਕਾਂ ਵਾਂਗ ਸਿੱਖ ਦੀ ਬਿਰਤੀ ਵੀ ਪਹੁ ਫੁੱਟੀ। ਸੋ ਉਸ ਵੇਲੇ ਪਹੁ ਫੁੱਟੀ, ਜਿਵੇਂ ਬਚਨ ਆਉਂਦੇ ਨੇ, ਵਗਨ ਬਹੁਤ ਤਰੰਗ, ਚਿੜੀ ਚੋਹਕੀ ਪਹੁ ਫੁੱਟੀ, ਵਗਨ ਬਹੁਤ ਤਰੰਗ। ਸੋ ਮਾੜੀ ਜੀ ਚਿੜੀ ਚੋਹਕੀ ਨਹੀਂ ਅਤੇ ਪਹੁ ਫਟਾਲਾ ਹੋਇਆ ਨਹੀਂ, ਬਹੁ ਵਗਨ ਬਹੁਤ ਤਰੰਗ, ਬਹੁਤੀਆਂ ਤਰੰਗਾਂ, ਜਾ ਕਰਨਾ, ਉਹ ਕਰਨਾ, ਆਹ ਨਾ ਕੀਤਾ, ਉਹ ਹੋ ਗਿਆ, ਛੇਤੀ ਜਾਣਾ। ਸੋ ਬਹੁਤੀਆਂ ਤਰੰਗਾਂ ਜਿਹੜੀਆਂ ਨੇ ਕੰਮਾਂ ਦੀਆਂ ਹੀ ਅੰਦਰ ਵਗਣ ਲੱਗ ਪੈਣ, ਉਹਨਾਂ 'ਚ ਹੀ ਉੱਡਣ ਲੱਗ ਪਵੇ ਉੱਠਣ ਸਾਰ ਹੀ। ਸੋ ਚਾਹ ਪੀਣ ਤੋਂ ਪਹਿਲਾਂ ਵਗਨ ਬਹੁਤ ਤਰੰਗ, ਇਕੱਲੇ ਉਹ ਹੀ ਨਾ ਹੋ ਜਾਣ, ਇੱਕ ਅੱਧੇ ਨਾਮ ਲੈ ਜਾਣ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੈ ਰੰਗ। ਉਸ ਵੇਲੇ ਅਚਰਜ ਰੂਪ ਵਿੱਚ ਇਕੱਲੇ ਮਹਾਂਪੁਰਸ਼ ਹੀ ਸੁਰਤੇ ਜਿਹੜੇ ਹੁੰਦੇ ਨੇ ਜਾਗੇ ਹੋਏ, ਉਹ ਰਚੇ ਰਚ ਜਾਂਦੇ ਨੇ ਨਾਮ ਦੇ ਅਚਰਜ ਰੰਗ ਵਿੱਚ। ਬਾਕੀ ਤਾਂ ਦੁਨੀਆ ਨੂੰ ਤਰੰਗਾਂ ਹੀ ਰੋੜ ਕੇ ਲੈ ਜਾਂਦੀਆਂ ਨੇ। ਗੁਰਸਿੱਖ ਦਾ ਜੀਵਨ ਆਪ ਜੀ ਨੇ ਪਰਿਭਾਸ਼ਾ ਇਹ ਦਿੱਤੀ ਸੀ ਕਿ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਇਸ਼ਨਾਨ ਕਰੇ ਅਤੇ ਅੰਮ੍ਰਿਤ ਦਾ ਸਰੋਵਰ ਹਿਰਦਾ ਜਿਹੜਾ ਜਿੱਥੇ ਨਾਮ ਦਾ ਵਾਸ ਆ ਉਹਦੇ ਵਿੱਚ ਮਨ ਨੂੰ ਇਕਾਗਰ ਕਰਕੇ, ਅੰਮ੍ਰਿਤ ਵੇਲੇ ਮੇਧਾ ਵੀ ਪਵਿੱਤਰ ਹੁੰਦਾ, ਬੁੱਧੀ ਵੀ ਪਵਿੱਤਰ ਹੁੰਦੀ ਹੈ, ਪੈਰ ਰਾਤ ਰਹਿੰਦੀ, ਸੋਹਣਾ ਸਮਾਂ ਹੁੰਦਾ, ਸ਼ਾਂਤ ਵਾਤਾਵਰਨ ਹੁੰਦਾ ਹੈ। ਸੋ ਉਸ ਵੇਲੇ ਆਪਣੇ ਨਾਮ ਜਲ ਦੇ ਸਰੋਵਰ ਵਿੱਚ ਇਕਾਗਰਤਾ ਦੇ ਸ਼ੈਤ ਹੋ ਕੇ, ਸੋ ਇਸ਼ਨਾਨ ਕਰਾਵੇ ਆਪਣੇ ਮਨ ਦਾ ਗੁਰੂ ਦੇ ਧਿਆਨ ਵਿੱਚ। ਗੁਰੂ ਦੇ ਬਖਸ਼ੇ ਨਾਮ ਦੁਆਰਾ ਗੁਰ ਕੀ ਮੂਰਤ ਮਨ ਮੈਂ ਧਿਆਨ ਨਾਲ ਜੋੜ ਕੇ ਉਦਮ ਕਰੇ ਅੰਮ੍ਰਿਤ ਸਰ ਨਹਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਦਿਨ ਚੜ੍ਹ ਜਾਵੇ ਫਿਰ ਉਸ ਵੇਲੇ ਨਿਤਨੇਮ ਗਾਵੇ। ਸੋ ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੈ, ਬਹਿੰਦਿਆਂ ਉੱਠਦਿਆਂ ਵਾਹਿਗੁਰੂ ਦੇ ਨਾਮ ਦਾ ਧਿਆਨ ਕਰੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਹੜਾ ਸਾਸ ਗਰਾਸ ਮੇਰੇ ਵਾਹਿਗੁਰੂ ਨੂੰ ਧਿਆਵੇ, ਉਹ ਗੁਰੂ ਦਾ ਸਿੱਖ ਸਾਡੇ ਮਨ ਨੂੰ ਗੁਰੂ ਦੇ ਮਨ ਨੂੰ ਭਾ ਜਾਵੇ, ਸਤਿਗੁਰੂ ਉਹਦੇ 'ਤੇ ਪਤੀਜ ਜਾਣਗੇ, ਸਭ ਖਜ਼ਾਨੇ ਖੋਲ੍ਹ ਦੇਣਗੇ, ਝੋਲੀਆਂ ਭਰ ਦੇਣਗੇ ਉਹਦੀਆਂ। ਸੋ ਐਸਾ ਗੁਰੂ ਕੇ ਸਿੱਖ ਦੀ ਪਰਿਭਾਸ਼ਾ ਆਪਣੇ ਦਿੱਤੀ ਸੀ। ਅਖੀਰ 'ਤੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜਵਾਬ, ਜਪੈ ਵਰਾ ਨਾਮ ਜਪਾਵੈ। ਉਹ ਗੁਰਸਿੱਖ ਵਰੋਸਾਇਆ ਜਾਂਦਾ ਹੈ, ਫਿਰ ਉਹ ਦੂਜਿਆਂ ਨੂੰ ਵੀ ਜਪਾਉਂਦਾ ਹੈ, ਪ੍ਰੇਰਦਾ ਹੈ। ਜਿਹੜਾ ਦੂਜਿਆਂ ਨੂੰ ਵੀ ਗਾਂ ਵੰਡ ਕੇ ਛਕਦਾ ਇਹ ਨਾਮ ਭੋਜਨ ਨੂੰ, ਉਹਦੀ 'ਤੇ ਅਸੀਂ ਧੂੜ ਮੰਗਦੇ ਹਾਂ। ਜਿਹੜਾ ਆਪ ਜਪਦਾ ਦੂਜਿਆਂ ਨੂੰ ਜਪਾਉਂਦਾ ਹੈ, ਪ੍ਰੇਰਕ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਤਾਂ ਹੀ ਸਭ ਕੁਝ ਮਿਲਦਾ ਨਾ। ਛੋਟੀ ਜਿਹੀ ਜ਼ਿੰਦਗੀ ਆ ਕਲਯੁੱਗ ਦੇ ਵਿੱਚ, ਇਹ ਵੀ ਕਲਪਨਾ ਵਿੱਚ ਹੀ ਅਸੀਂ ਨਿਗਾ ਲੈਂਦੇ ਹਾਂ ਗੁਰੂ ਦੇ ਨਾਨਕ ਦੇ ਸਿੱਖ ਹੁੰਦੇ ਹੋਏ ਵੀ। ਸੋ ਇਹ ਮਾਇਆ ਦੀ ਤ੍ਰਿਸ਼ਨਾ ਹੀ ਨਹੀਂ ਬੁੱਝਦੀ। ਛੋਟੀ ਜਿਹੀ ਜ਼ਿੰਦਗੀ ਵਿੱਚ ਜੇ ਗੁਰੂ ਦਾ ਮਿਸ਼ਨ ਆ ਜੇ, ਸਾਰੇ ਸੌਖੀ ਸੱਚੇ ਪਾਤਸ਼ਾਹ ਦੇ ਦਿੰਦੇ ਨੇ, ਸੁਰਖਰੂ ਹੋ ਕੇ ਨਿਹਾਲ ਹੋ ਕੇ ਪਰਲੋਕ ਨੂੰ ਜਾਂਦਾ ਬਾਂਹ ਉੱਚੀ ਕਰਕੇ ਗੁਰੂ ਦਾ ਸਿੱਖ ਗੁਰਮੁਖ ਜਨ। ਜਪ ਮਨ ਸਤਨਾਮ ਸਦਾ ਸਤਨਾਮ, ਇਸ ਕਰਕੇ ਕਹਿ ਰਹੇ ਨੇ, ਤਗੀਦ ਕਰ ਰਹੇ ਨੇ ਸੱਚੇ ਪਾਤਸ਼ਾਹ, ਕਿਸੇ ਤਰ੍ਹਾਂ ਦਾ ਝੋਰਾ ਰਾਹ ਹੀ ਨਾ ਜਾਵੇ। ਇਹ ਸਿੱਖ ਕਵੇ ਵੀ ਮੇਰੇ 'ਤੇ ਫਲਾਨੇ ਨੇ ਕੁਝ ਕਰ ਦਿੱਤਾ, ਬੜੀ ਸ਼ਰਮ ਵਾਲੀ ਗੱਲ ਆ, ਫਲਾਨੇ ਨੇ ਮੇਰਾ ਕੰਮ ਰੋਕ ਦਿੱਤਾ, ਕੀ ਕਰ ਦਿੱਤਾ ਉਹਨੇ ਮਾੜਾ ਮੋਟਾ, ਜਿਹੜੇ ਪਖੰਡੀ ਬੈਠੇ ਆ ਕੋਈ ਜਾਦੂ ਟੂਣਾ ਉਹ ਹੀ ਕੀਤਾ। ਤੇਰੇ ਕੋਲੇ ਤਾਂ ਨਾਮ ਆ, ਬਾਣੀ ਆ, ਇਹਦੇ 'ਤੇ ਤਾਂ ਕੁਛ ਚੱਲਦਾ ਹੀ ਨਹੀਂ। ਇਹਦਾ ਮਤਲਬ ਜਪਿਆ ਨਹੀਂ, ਉਹਦੇ 'ਤੇ ਭਰੋਸਾ ਨਹੀਂ ਕੀਤਾ, ਉਹਦੇ ਨਾਲ ਮਨ ਦੀ ਪ੍ਰੀਤ ਨਹੀਂ ਪਾਈ ਸ਼ਬਦ ਨਾਲ, ਅਤੇ ਉਹਦਾ ਅਸਰ ਹੋ ਗਿਆ ਮਾੜਾ ਮੋਟਾ ਕਾਸੇ ਦਾ। ਸੋ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਨਾਮ ਜਪ ਤੇਰੇ ਮੁੱਖ ਵਿੱਚ ਨਾਮ ਹੋਣਾ ਚਾਹੀਦਾ, ਗੁਰੂ ਦਾ ਧਿਆਨ ਹੋਣਾ ਚਾਹੀਦਾ ਮਨ ਵਿੱਚ, ਮੁੱਖ ਵਿੱਚ ਨਾਮ ਹੋਣਾ ਚਾਹੀਦਾ। ਜਪ ਮਨ ਸਤਨਾਮ ਸਦਾ ਸਤਨਾਮ, ਜਪ ਮਨ ਕਰਕੇ ਗੁਰਸਿੱਖਾ, ਜ਼ੁਬਾਨ ਦੁਆਰਾ ਉਚਾਰਨ ਕਰ, ਪਹਿਲਾਂ ਅਭਿਆਸ ਕਰ ਲੈ ਗੁਰੂ ਦੇ ਕੋਲੋਂ, ਪੰਜਾਂ ਕੋਲੋਂ ਅੰਮ੍ਰਿਤ ਦੇ ਚੂਲੇ ਨਾਲ, ਫਿਰ ਜਪ ਰਸਨਾ ਦੁਆਰਾ ਜਾਪ ਕਰ, ਮਨ ਨੂੰ ਜੋੜ ਕੇ ਸਤਨਾਮ, ਕੀ ਕਹਿਣਾ, ਸਤਨਾਮ ਵਾਹਿਗੁਰੂ ਤੇਰੇ ਵਾਸਤੇ ਉਹ ਨਾਮ ਹੈ, ਸਦਾ ਸਤਨਾਮ, ਹਮੇਸ਼ਾ ਲਈ ਹਰ ਵੇਲੇ ਤਤਪਰ ਰਹੋ। ਹੋਰ ਵੀ ਗੱਲਾਂ ਤਾਂ ਆਉਣੀਆਂ ਹੀ ਹਨ, ਨਿੰਦਿਆ ਚੁਗਲੀ ਹੋਰ ਹਾਸੇ ਤਮਾਸ਼ੇ ਮਖੌਲ, ਇਹ ਵੀ ਤਾਂ ਆਪਣੇ ਆਪ ਹੀ ਆਈ ਜਾਂਦੇ ਹਨ, ਅਤੇ ਜੇ ਉਹਦੇ ਨਾਲ ਲੱਗ ਪਵੇਗਾ ਸਭ ਖਤਮ ਹੋ ਜਾਣਗੇ, ਇਕਾਗਰਤਾ ਬਣ ਜਾਵੇਗੀ। ਸਦਾ ਸਤਨਾਮ, ਇੱਧਰੋਂ ਮੁੜ ਕੇ ਉੱਧਰ ਲਾ ਲਾ, ਗੱਲ ਤਾਂ ਇੰਨੀ ਹੈ, ਸਦਾ ਹਮੇਸ਼ਾ ਲਈ ਸੱਚਾ ਨਾਮ ਜਪ। ਜੇ ਬਰਕਤਾਂ ਚਾਹੁੰਦਾ, ਜੇ ਸੁੱਖ ਚਾਹੁੰਦਾ ਹਰ ਵੇਲੇ, ਹਾਲਤ ਪਾਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ। ਜੇ ਭਾਈ ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਇਉਂ ਅਭਿਆਸ ਕਰਦਿਆਂ ਕਰਦਿਆਂ ਇੱਕ ਰਸ ਧਿਆਨ ਪਰਪੱਕ ਹੋ ਗਿਆ, ਹਮੇਸ਼ਾ ਲਈ ਧਿਆਈਐ, ਧਿਆਉਣ ਲੱਗ ਜਾਈਏ, ਧਿਆਨ ਵਿੱਚ ਆ ਜਾਈਏ, ਆਈਏ ਲੈ ਆਈਏ ਉਹਨੂੰ, ਹਰ ਪੁਰਖ ਨਿਰੰਜਨਾ ਨੂੰ, ਸ਼ੁੱਧ ਸਰੂਪ ਹਰੀ ਅਕਾਲ ਪੁਰਖ ਦੇ ਨਾਮ ਨੂੰ, ਸੋ ਫਿਰ ਹਾਲਤ ਪਲਤ ਮੁੱਖ ਉਜਲ ਹੋਈ ਹੈ। ਹਾਲਤ ਇਹ ਲੋਕ ਵਿੱਚ ਇੱਥੇ ਸਰੀਰ ਦੇ ਰਹਿੰਦਿਆਂ ਜੋ ਇਹਦੀ ਹਾਲਤ ਆ, ਇਹਦੇ ਵਿੱਚ ਵੀ ਇਹ ਵੀ ਠੀਕ ਹੋ ਜਾਵੇਗੀ ਹਾਲਤ ਪਲਤ। ਸੋ ਜਦੋਂ ਪਲ ਦੇ ਵਿੱਚ ਹੀ ਅਗਾਂਹ ਚਲੇ ਜਾਣਾ ਹੈ, ਜਦੋਂ ਇਹ ਸਰੀਰ ਦੇ ਵਿੱਚੋਂ ਸਵਾਸ ਰੁਕ ਜਾਣੇ ਨੇ, ਚੱਲਦੇ ਚੱਲਦੇ ਉਹ ਪਰਲੋਕ ਵਿੱਚ ਜਿੱਥੇ ਜਾਣਾ, ਪਲ ਦੇ ਵਿੱਚ ਮੁੱਖ ਉਜਲ ਹੋਈ ਹੈ, ਉੱਥੇ ਵੀ ਲੇਖਾ ਜੋਖਾ ਨਹੀਂ ਹੋਵੇਗਾ, ਤੇਰਾ ਮੁੱਖ ਉਜਲਾ ਹੋ ਜਾਵੇਗਾ, ਸੁਰਖਰੂ ਹੋ ਜਾਵੇਂ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਇਕੱਲੇ ਆਪਦਾ ਹੀ ਨਹੀਂ ਹੁੰਦਾ, ਦੂਜਿਆਂ ਦਾ ਵੀ, ਜਿਹੜੇ ਸੰਗਤ ਕੀਤੀ ਹੁੰਦੀ ਨਾਲ, ਕੇਤੀ ਛੁੱਟੀ ਨਾਲ ਬਚਨ ਕਹੇ ਨੇ। ਦੂਜੀ ਵਾਰ ਜਦੋਂ ਮਾਝ ਦੀ ਵਾਰ ਵਿੱਚ ਇਹੋ ਹੀ ਸਲੋਕ ਆਇਆ, ਉੱਥੇ ਹੋਰ ਕੇਤੀ ਛੁੱਟੀ ਨਾਲ ਵੀ ਕਿਹਾ, ਹੋਰ ਕੇਤੀ ਛੁੱਟੀ ਨਾਲ, ਹੋਰ ਸ਼ਬਦ ਵੱਧ, ਹੋਰ ਵੀ ਕਿੰਨੀ ਦੁਨੀਆ ਨਾਲ ਛੁੱਟ ਜਾਂਦੀ ਸਤਸੰਗਤ ਕਰਨ ਵਾਲੀ, ਨਾਮ ਜਪਣ ਵਾਲੀ, ਬਚਨ ਮੰਨ ਕੇ ਗੁਰਮੁਖਾਂ ਦੇ ਜਪਣ ਵਾਲਿਆਂ ਦੇ ਕਮਾਉਣ ਵਾਲੀ ਵਚਨਾਂ ਨੂੰ ਮੰਨ ਕੇ। ਸੋ ਫਿਰ ਹਲਤ ਪਲ ਤੇ ਇਸ ਲੋਕ ਵਿੱਚ ਇਹ ਲੋਕੇ ਸੁੱਖ ਪਾਇਆ ਨਹੀਂ ਭੇਟਤ ਧਰਮ ਰਾਇਆ। ਅਖੀਰ ਤੇ ਧਰਮ ਰਾਜੇ ਦੇ ਨਾਲ ਵੀ ਭੇਟ ਨਹੀਂ ਹੋਵੇਗੀ, ਮਿਲਾਪ ਨਹੀਂ ਹੋਵੇਗਾ, ਲੇਖਾ ਜੋਖਾ ਚੁੱਕਿਆ ਜਾਵੇਗਾ, ਸੁਰਖਰੂ ਹੋ ਜਾਵੇ, ਐਸੀ ਬਖਸ਼ਿਸ਼ ਹੋਵੇਗੀ। ਇਹ ਬਰਕਤਾਂ ਨੇ ਨਾਮ ਵਿੱਚ ਰਹਾਉ, ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ, ਇਹ ਭਾਈ ਇਹ ਦਾਤ ਅਕਾਲ ਪੁਰਖ ਦੀ ਹੈ। ਸੋ ਜਿੰਨੀ ਮਹਿੰਗੀ ਚੀਜ਼ ਹੁੰਦੀ ਹੈ ਓਨੀ ਮਹਿੰਗੇ ਭਾਅ ਮਿਲਦੀ ਹੈ। ਸੋ ਇਹ ਨਾਮ ਵਾਹਿਗੁਰੂ ਦਾ ਮੋਲਕ ਹੈ, ਭਗਤੀ ਬਹੁਤ ਅਮੋਲਕ ਹੈ। ਇਹ ਆਪਣੇ ਯਤਨ ਨਾਲ ਜਾਂ ਕੁਝ ਦਿੱਤਿਆਂ ਕੁਝ ਵੱਟੇ, ਇੱਥੋਂ ਤੱਕ ਕਿ ਸੋਨਾ ਵੀ ਸਾਰਾ ਆਪਣੇ ਘਰ ਦਾ ਲਿਆ ਕੇ ਰੱਖ ਦੇਵੇ, ਘਰ ਬਾਰ ਵੀ ਦੇ ਦੇਵੇ ਵੀ ਇਹਦੇ ਵੱਟੇ ਮੈਨੂੰ ਨਾਮ ਦੇ ਦਿਓ, ਮੇਰੀ ਇਕਾਗਰਤਾ ਬਣਾ ਦਿਓ, ਨਾਮ ਦਾ ਰਸ ਆ ਜਾਵੇ, ਨਹੀਂ ਮਿਲੇਗਾ। ਭਗਤ ਕਬੀਰ ਸਾਹਿਬ ਜੀ ਦੇ ਕੋਲ ਵੀ ਆਇਆ ਸੀ ਇੱਕ ਸ਼ਾਹੂਕਾਰ, ਉਹਨੇ ਸੋਨੇ ਦੀਆਂ ਮੋਹਰਾਂ ਲਿਆ ਕੇ ਭੇਟ ਕਰ ਦਿੱਤੀਆਂ ਜੋ ਉਹਦੇ ਕੋਲ ਸਨ। ਕਹਿਣ ਲੱਗਾ ਮੈਨੂੰ ਵੀ ਦੇ ਦੇ ਨਾਮ, ਮੈਂ ਕਾਂਛੀ ਵਿੱਚ ਰਹਿੰਦਾ, ਐਡਾ ਅਮੀਰ ਬੰਦਾ, ਮੈਨੂੰ ਕੋਈ ਵਿਰਲਾ ਟਾਵਾਂ ਜਿਹੜਾ ਜਾਣਦਾ ਹੱਥ ਚੱਕ ਕੇ ਲੰਘ ਜਾਂਦਾ, ਸਤਿ ਸ਼੍ਰੀ ਅਕਾਲ ਬੁਲਾ ਜਾਂਦਾ, ਪਰ ਤੂੰ ਇੱਕ ਗਰੀਬ ਜੁਲਾਹਿਆਂ ਦੇ ਘਰ ਪੈਦਾ ਹੋਇਆ ਕਬੀਰ, ਤੇਰੀ ਸਾਰੇ ਜੈ ਜੈਕਾਰ ਹੋ ਰਹੀ ਹੈ ਸਾਰੀ ਕਾਂਛੀਪੁਰੀ ਵਿੱਚ, ਜਿੱਧਰ ਜਾਂਦਾ ਲੋਕ ਧੰਨ ਕਬੀਰ ਧੰਨ ਕਬੀਰ ਕਹਿ ਰਹੇ। ਕਿਉਂ? ਮੈਨੂੰ ਇਸ ਗੱਲ ਦਾ ਪਤਾ ਲੱਗਾ ਵੀ ਤੇਰੇ ਕੋਲ ਨਾਮ ਹੈ, ਗਿਆਨ ਹੈ, ਭਗਤੀ ਹੈ, ਸਿਮਰਨ ਹੈ, ਆਹ ਲੈ ਲਾ ਮੇਰੇ ਕੋਲ ਆਹ ਹੈ ਅਤੇ ਮੈਨੂੰ ਦੇ ਦੇ ਤੂੰ ਨਾਮ, ਸਿਮਰਨ ਦੇ ਦੇ ਮੈਨੂੰ ਆਪਦੇ ਵਾਂਗ, ਮੈਨੂੰ ਵੀ ਲੋਕ ਚੰਗਾ ਕਹਿਣ, ਸੋ ਮੇਰੀ ਵੀ ਚੜ੍ਹਦੀ ਕਲਾ ਹੋ ਜਾਵੇ। ਦੋ ਚਾਰ ਮੈਨੂੰ ਹੱਥ ਮਿਲਾਉਂਦੇ ਸਤਿ ਸ਼੍ਰੀ ਅਕਾਲ ਕਹਿੰਦੇ ਆ, ਬਾਕੀ ਸੌ ਮੈਨੂੰ ਗਾਲਾਂ ਕੱਢਦਾ ਹੈ ਮਾਇਆ ਵਿੱਚ ਪਰਿਵਰਤ ਹੋਣ ਕਰਕੇ, ਮਾੜੇ ਕਰਮ ਹੋਣ ਕਰਕੇ। ਸੋ ਮੇਰੀ ਵੀ ਜੈ ਜੈਕਾਰ ਹੋਵੇ। ਉਸ ਵੇਲੇ ਭਗਤ ਕਬੀਰ ਸਾਹਿਬ ਜੀ ਹੱਸ ਪਏ ਮਹਾਂਪੁਰਸ਼, ਕਹਿਣ ਲੱਗੇ ਗੁਰਮੁਖਾ ਇਉਂ ਨਹੀਂ, ਕਾਂਚਨ ਸਿਉ ਪਾਈਐ ਨਹੀਂ ਤੋਲੇ, ਮੋਹਰਾਂ ਚੱਕ ਕੇ ਲੈ ਜਾ, ਇਹਦੀ ਸਾਨੂੰ ਲੋੜ ਨਹੀਂ। ਉਹ ਤੇ ਮਨ ਦੇ ਰਾਮ ਲਈਆ ਹੈ ਮੋਲ, ਸੋ ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਹੁਣ ਤਾਂ ਸਹਿਜ ਸੁਭਾਵਕ ਉਹਦੇ ਨਾਲ ਮਨ ਮੰਨ ਗਿਆ, ਪਤੀਜ ਗਿਆ। ਸੋ ਵਾਹਿਗੁਰੂ ਸੋਨੇ ਦੇ ਬਰਾਬਰ ਨਹੀਂ ਜੇ ਮਿਲਦਾ, ਉਹ ਤੇ ਮਨ ਦੇ ਕੇ ਮੁੱਲ ਲਈਦਾ। ਗੁਰੂ ਨੂੰ ਤਨ ਮਨ ਧਨ ਦੇਣਾ ਪੈਂਦਾ। ਇੱਥੇ ਆਇਆ ਕਰ, ਸਤ ਸੰਗਤ ਕਰਿਆ ਕਰ, ਅੱਜ ਹੋਰ ਕੱਲ੍ਹ ਹੋਰ, ਗੁਰੂ ਕੀ ਕਿਰਪਾ ਹੋ ਜਾਵੇਗੀ ਸਤਸੰਗਤ ਦੀ। ਤੂੰ ਵੀ ਆ ਜਿਆ ਕਰ, ਨਾਮ ਜਪਿਆ ਕਰ, ਤੈਨੂੰ ਆਪੇ ਪ੍ਰਾਪਤੀ ਹੋ ਜਾਵੇ। ਜਿਵੇਂ ਜਿਵੇਂ ਮਨ ਮੰਨੇਗਾ ਪਤਾ ਲੱਗੇਗਾ, ਕਰਮ ਜਾਗਣਗੇ। ਚੰਗੇ ਕਰਮ ਜਦੋਂ ਜਾਗਦੇ ਨੇ ਉਦੋਂ ਸਤਸੰਗਤ ਵਿੱਚ ਆਉਂਦਾ ਹੈ। ਵੱਡ ਭਾਗੀ ਹਰ ਜਪਨਾ, ਮਹਾਰਾਜ ਜੀ ਕਹਿੰਦੇ ਜਿਸ ਹਿਰਦੇ ਵਿੱਚ ਜਹ ਹਰ ਸਿਮਰਨ ਭਇਆ, ਵਾਹਿਗੁਰੂ ਦੀ ਯਾਦ ਆ ਗਈ, ਚਿੰਤਨ ਹੋ ਗਿਆ, ਮਨ ਇਕਾਗਰ ਹੋ ਜੁੜ ਗਿਆ। ਜਿਸ ਹਿਰਦੇ ਦੇ ਵਿੱਚ, ਸਰੀਰ ਦੇ ਅੰਦਰ, ਮਨ ਵਿੱਚ, ਹਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਹੋ ਗਿਆ ਨਾ, ਤਹ ਉਪਾਦ ਗਤ ਕਿੰਨੀ, ਉਸ ਹਿਰਦੇ ਵਿੱਚੋਂ, ਉਸ ਮਨ ਤਨ ਦੇ ਵਿੱਚੋਂ ਉਪਾਧੀਆਂ ਉੱਪਰੋਂ ਆਉਣ ਵਾਲੇ ਅਚਾਨਕ ਜਿਹੜੇ ਚਿਤਵੇ ਨਾ ਹੋਣ, ਕੁਝ ਤਾਂ ਆਪਣੇ ਸਹੇੜੇ ਦੁੱਖ ਹੁੰਦੇ ਨੇ, ਇੱਕ ਉੱਪਰੋਂ ਹੁੰਦੇ ਨੇ ਉਪਾਧੀ ਅਚਾਨਕ ਆਉਣ ਵਾਲੇ, ਉਹਨਾਂ ਦਾ ਬਾਹਲਾ ਦੁੱਖ ਲੱਗਦਾ ਹੈ ਜਦੋਂ ਕੰਮ ਵਿੱਚ ਵਿਘਨ ਪੈ ਜਾਵੇ, ਕੋਈ ਐਕਸੀਡੈਂਟ ਜਿਹੜਾ ਅਚਾਨਕ ਹਾਦਸਾ ਹੈ ਇਹ ਉਪਾਧੀਆਂ ਵਿੱਚ ਆਉਂਦਾ ਹੈ। ਕੋਈ ਡਾਂਗ ਸੋਟਾ ਚੱਲ ਜਾਣਾ, ਵਧੀਆ ਰਹਿੰਦਿਆਂ ਸੁੱਖ ਸ਼ਾਂਤੀ ਨਾਲ ਕਿਸੇ ਨਾਲ ਡਾਂਗ ਸੋਟਾ ਚੱਲ ਪੈਣਾ, ਕੋਈ ਮੁਕੱਦਮਾ ਚੱਲ ਪੈਣਾ, ਇਹ ਉਪਾਧੀਆਂ ਵਿੱਚ ਆਉਂਦੇ ਨੇ ਦੁੱਖ, ਉੱਪਰੋਂ ਅਚਾਨਕ ਪੈ ਜਾਣ। ਕੋਈ ਕੁਦਰਤੀ ਕਾਰਨ ਬਣ ਜਾਣਾ, ਕੋਈ ਅਗਨ ਅੱਗ ਆਦਿਕ ਲੱਗ ਜਾਣੀ। ਸੋ ਉਪਾਧ ਗਤ ਕਿੰਨੀ, ਜਿੱਥੇ ਵਾਹਿਗੁਰੂ ਦਾ, ਜਿਸ ਹਿਰਦੇ ਵਿੱਚ, ਜਿਸ ਪ੍ਰਤੱਖ, ਸੋ ਘਰ ਦੇ ਵਿੱਚ, ਇਹਦਾ ਭਾਵ ਇਹ ਵੀ ਹੈ ਜੈ ਹੈ, ਜਿਸ ਥਾਂ 'ਤੇ ਵਾਹਿਗੁਰੂ ਦਾ ਸਿਮਰਨ ਹੋ ਜਾਂਦਾ ਉੱਥੇ ਇੰਨੀਆਂ ਬਰਕਤਾਂ ਆ ਜਾਂਦੀਆਂ ਨੇ, ਉੱਥੋਂ ਉਪਾਧੀਆਂ ਜਿਹੜੀਆਂ ਨੇ ਸਭ ਖਤਮ ਹੋ ਜਾਂਦੀਆਂ। ਵੇਖੋ ਜਿਹੜੇ ਚਿਤਵੇ ਨਹੀਂ ਹੁੰਦੇ ਅਚਾਨਕ ਆਉਣ ਵਾਲੇ, ਉਹ ਵੀ ਲਾਗੇ ਨਹੀਂ ਆਉਂਦੇ, ਇੰਨੀ ਸ਼ਕਤੀ ਹੈ ਨਾਮ ਦੇ ਵਿੱਚ, ਗੁਰੂ ਦੇ ਬਖਸ਼ੇ ਸਿਮਰਨ ਵਿੱਚ। ਇਸ ਕਰਕੇ ਕਿਹਾ ਮਹਾਰਾਜ ਪੰਚਮ ਪਾਤਸ਼ਾਹ ਦੇ, ਚਾ ਲਾਗੇ ਉੱਠ ਨਾਮ ਜਪ ਨਿਸਬਾਸਰਾ ਰਾਧ, ਚਾ ਲਾਗੇ, ਜਦੋਂ ਚਾਹ ਲੱਗਦਾ ਸਵੇਰ ਹੁੰਦਿਆਂ ਪਉ ਪਟਾਲਾ, ਉੱਠ ਕੇ ਨਾਮ ਜਪ ਨਿਸਬ ਅਸਰ ਆਰਾਧ ਨਾਲ ਦਿਨ ਰਾਤ ਆਲਸੋਦੋਂ ਨਾ ਛੱਡੀ ਕੰਮ ਕਾਰ ਕਰਦੇ ਹਾਂ। ਵਾਹਿਗੁਰੂ ਦਾ ਨਾਮ ਜਪ ਫਿਰ ਹੋਵੇਗਾ ਕਿ ਕਾਰਾ ਤੁਜਾ ਨਾ ਵਿਆਪਈ ਨਾਨਕ ਮਿਟਾ ਉਪਾਦ। ਕਾਰਾ ਕਹਿੰਦੇ ਝੋਰੇ ਨੂੰ, ਕਿਸੇ ਤਰ੍ਹਾਂ ਦਾ ਤੈਨੂੰ ਝੋਰਾ ਨਹੀਂ ਲੱਗੇਗਾ। ਗੁਰਸਿੱਖਾ ਮਨ ਵਿੱਚ ਆਖ, ਮਨ ਦੀ ਟੈਨਸ਼ਨ ਖਤਮ, ਨਾਨਕ ਮਿਟਾ ਉਪਾਦ। ਉੱਥੇ ਵੀ ਇਹੋ ਬਚਨ ਕਹੇ ਨੇ, ਉਪਾਧੀ ਉੱਪਰੋਂ ਆਉਣ ਵਾਲੇ ਉਹ ਵੀ ਚੱਕ ਕੇ ਜਾਣਗੇ, ਸਾਰੇ ਖਤਮ ਹੋ ਜਾਣ। ਇੰਨੀ ਸ਼ਕਤੀ ਵਾਹਿਗੁਰੂ ਦੇ ਵਿੱਚ। ਸੋ ਉਪਾਧ ਗਤ ਕਿੰਨੀ, ਉਸ ਘਰ ਵਿੱਚੋਂ ਉਪਾਧੀਆਂ ਨੇ, ਆਦੀਆਂ ਵਿਆਦੀਆਂ ਉਪਾਧੀਆਂ ਨੇ, ਰੋਗਾਂ ਸੋਗਾਂ ਨੇ, ਅਫਸੋਸਾਂ ਨੇ, ਵਹਿਮਾਂ ਭਰਮਾਂ ਨੇ, ਅਚਾਨਕ ਆਉਣ ਵਾਲਿਆਂ ਨੇ। ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਮੈਂ ਤਾਂ ਨਹੀਂ ਕਿਹਾ, ਨਾਮ ਜਪਣ ਵਾਲੇ ਦਾ ਅੜਿੱਕਾ ਕੋਈ ਪਾ ਹੀ ਨਹੀਂ ਸਕਦਾ। ਉਪਾਧ ਗਤ ਕਿੰਨੀ, ਵੱਡ ਭਾਗੀ ਹਰ ਜਪਣਾ, ਵੱਡਿਆਂ ਭਾਗਾਂ ਨਾਲ, ਵੱਡਿਆਂ ਭਾਗਾਂ ਨਾਲ ਜਿਨ੍ਹਾਂ ਨੇ ਜਪਣਾ ਕੀਤਾ ਹੈ, ਜਿੱਥੇ ਜਪਣਾ ਹੋਇਆ ਹਰੀ ਦਾ, ਉੱਥੇ ਐਸੀ ਬਖਸ਼ਿਸ਼ ਹੁੰਦੀ, ਐਸੀਆਂ ਬਰਕਤਾਂ ਹੁੰਦੀਆਂ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਨਿਮਰਤਾ ਦੇ ਪੁੰਜ। ਸੋ ਇਹ ਨਹੀਂ ਕਹਿੰਦੇ ਕਿ ਭਾਈ ਤੁਸੀਂ ਤਰੋ, ਸੋ ਤੁਹਾਨੂੰ ਅਸੀਂ ਮਤ ਦੇ ਦਿੱਤੀ ਹੈ, ਤੁਹਾਨੂੰ ਇਹ ਮਤ ਦੇ ਦਿੱਤੀ ਹੈ, ਹੁਣ ਤੁਹਾਡੇ ਵਾਸ ਆ ਵੀ ਤੁਸੀਂ ਤਰਨਾ ਕਿ ਨਹੀਂ ਤਰਨਾ। ਆਪਣੀ ਨਿਮਰਤਾ ਉੱਤਮ ਵਕਤ ਇਹੋ ਕਰਕੇ, ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਸਾਡੇ ਤਾਂ ਦੋ ਅੱਖਰ ਆ ਜਾਣ ਉਂਗਲਾਂ ਕਰ ਕਰਕੇ ਆਏ, ਉਂਗਲਾਂ ਕਰ ਕਰਕੇ, ਨਾਲੇ ਟੀਕਾ ਟਿੱਪਣੀ ਬਾਣੀ ਦੇ ਉੱਪਰ ਅੰਮ੍ਰਿਤ ਵੇਲੇ 'ਤੇ ਇਉਂ ਸਮਝਾਉਣ ਲੱਗ ਪੈਂਦੇ ਆ ਹੁਣ ਵਾਲੇ, ਬਚ ਕੇ ਰਿਹਾ ਕਰੋ ਇਹਨਾਂ ਤੋਂ। ਸੋ ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਨਾਂ ਨੂੰ ਤਾਂ ਗੁਰਸਿੱਖਾ ਆਪਾਂ ਨੂੰ ਸਮਝਾ ਕੇ ਵੇਖੋ ਨਾਮ ਦੀਆਂ ਬਰਕਤਾਂ। ਬਈ ਜਨ ਮੈਨੂੰ ਤਾਂ ਨਾਨਕ ਕਉ, ਮੈਨੂੰ ਨਾਨਕ ਕਉ, ਮੈਨੂੰ ਨਾਨਕ ਨੂੰ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹੋ ਹੀ ਗੁਰ ਇਹ ਮਤ ਦੀਨੀ, ਇਹ ਸ਼ੁਭ ਅਕਲ ਸਿੱਖਿਆ ਦਿੱਤੀ, ਗੁਰਮਤ ਦਿੱਤੀ ਉਹਨਾਂ ਨੇ ਆਪਣੀ ਸ਼ੁਭ ਸਿੱਖਿਆ ਕਿ ਜਪ ਹਰ ਭਵਜਲ ਤਰਨਾ। ਇਹ ਜਿੰਨੇ ਭੈਦਾਇਕ ਸੰਸਾਰ ਆ, ਸੋ ਭੈ ਬੜਾ ਇਹਦੇ ਵਿੱਚ, ਪਦਾਰਥਾਂ ਰੂਪੀ ਜਲ ਭਰਿਆ ਠਾਠਾਂ ਮਾਰਦਾ ਇਹਦੇ ਵਿੱਚ ਹੀ, ਸੋ ਕਲਪਨਾ ਦੇ ਵਿੱਚ ਹੀ ਮਨ ਲੱਗਿਆ ਰਹਿੰਦਾ, ਮਨ ਅਤੇ ਤਨ। ਇਸ ਭਵਜਲ ਵਿੱਚੋਂ, ਕਲਪਨਾ ਵਿੱਚੋਂ ਜੇ ਤਰਨਾ ਹੈ ਤਾਂ ਵਾਹਿਗੁਰੂ ਦਾ ਨਾਮ ਜਪ, ਜਪ ਹਰ। ਤੂੰ ਨਾਮ ਜਪ ਰਸਨਾ ਦੁਆਰਾ ਸ਼ੁਰੂ ਕਰ ਅਤੇ ਫਿਰ ਤੇਰਾ ਤਰਨਾ ਹੋ ਜਾਵੇਗਾ, ਕਲਿਆਣ ਹੋ ਜਾਵੇਗੀ, ਚੜ੍ਹਦੀ ਕਲਾ ਹੋ ਜਾਵੇਗੀ। ਧੰਨ ਗੁਰੂ ਰਾਮਦਾਸ ਮਹਾਰਾਜ ਹਰ ਵੇਲੇ ਇਕਾਗਰਤਾ ਵਿੱਚ, ਵਿਰਾਗ ਵਿੱਚ, ਪਰਮਾਨੰਦ ਵਿੱਚ ਹੀ ਰਹਿੰਦੇ ਸੀ ਸੱਚੇ ਪਾਤਸ਼ਾਹ ਜੀ। ਉੱਤਮ ਵਕਤ ਹੋ ਕਰਕੇ ਸਭ ਸਿੱਖਿਆ ਦਿੱਤੀ ਹੈ, ਸਤਿਗੁਰੂ ਦੇ ਅੱਗੇ ਲੇਹ ਲੜੀ ਕੱਢ ਗਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮਹਾਰਾਜ ਮਿਹਰ ਕਰੋ। ਇਹ ਤਾਂ ਬੜਾ ਵਾਰ ਵਾਰ ਤੁਸੀਂ ਚੋਬਾਂ ਮਾਰ ਮਾਰ ਕੇ ਦੂਰੀਆਂ ਜਗਾਉਂਦੇ ਹੋ, ਕਿਰਪਾ ਕਰੋ ਸੱਚੇ ਪਾਤਸ਼ਾਹ, ਭੁੱਖ ਪੈਦਾ ਕਰ ਦਿਓ ਸਾਡੇ ਅੰਦਰ ਇਹ ਨਾਮ ਦੀ। ਪਹਿਲਾਂ ਭੁੱਖ ਪੈਦਾ ਕਰੋ, ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਏ ਹੈ ਦੁੱਖ। ਉਸ ਭੁੱਖ ਵਿੱਚ ਜਦੋਂ ਛਕਾਂਗੇ ਤਾਂਘ ਨਾਲ, ਤੁਹਾਡੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਮਿਹਰ ਕਰੋ ਨਾਮ 'ਚ, ਅਤੇ ਫਿਰ ਸਾਰੇ ਦੁੱਖ ਸਾਡੇ ਨਾਸ ਹੋ ਜਾਣਗੇ। ਮਹਾਰਾਜ ਆਪ ਕਰੋ ਸਾਡੇ ਅੰਦਰ ਤੀਬਰ ਇੱਛਾ ਬਣਾ ਦਿਓ। ਸੋ ਇਹ ਬੇਨਤੀਆਂ ਕਰੀਏ ਗੁਰੂਕਿਆਂ ਦੇ ਅੱਗੇ, ਸੱਚੇ ਪਾਤਸ਼ਾਹੀ ਪ੍ਰੇਰਨ ਵਾਲੇ ਨੇ, ਜਿੱਥੇ ਨਾਮ ਦੇ ਦਾਤੇ ਹਨ, ਜਪਾਉਣ ਵਾਲੇ ਵੀ ਆਪ ਨੇ। ਸੋ ਮਹਾਰਾਜ ਮਿਹਰ ਕਰ, ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼, ਅੱਗੇ ਤੋਂ ਸਮਰਥ ਬਖਸ਼। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਜਹਿ ਹਰ ਸਿਮਰਨ ਭਇਆ ਤਹਿ ਉਪਾਧ ਗਤ ਕੀਨੀ, ਵੱਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।